ਸਤਿਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ ਹਰ ਜਸ ਲਿਖੈ ਬੇਅੰਤ ਸੁਹੈ ਸੇ ਹੱਥਾ ਚਰਨ ਪੁਨੀ ਪਵਿੱਤਰ ਚਾਲਹੈ ਪ੍ਰਭ ਪੱਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ ਮੋਕੀ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਓ ਕਾਲ ਕਿਰਪਾ ਕਰਾਇ ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਤਨ ਪਦਾਰਥ ਪਲਰ ਤਿਆਗੈ ਮਨੁੱਖ ਅੰਦਾ ਦੂਜੈ ਭਾਈ ਲਾਗੈ ਜੋ ਬੀਜੈ ਸੋਈ ਫਲ ਪਾਈ ਸੁਪਨੇ ਸੁਖਨਾ ਪਾਵਣੀਆਂ
ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਣ ਦਿਨ ਸਦਾ ਰਹੇ ਪੈ ਅੰਦਰ ਪੈ ਮਾਰ ਭਰਮ ਚੁਕਾ ਬਣਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸਿੰਘ ਜੀ ਵਡਭਾਗੀ ਹੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਕਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰਮੁਖਾਂ ਦੀ ਰਚਨਾ ਤੋਂ ਗੁਰੂ ਜੀ ਸਾਹਿਬ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਜੋ ਲੜੀਵਾਰ ਕਥਾ ਸਤਿਗੁਰੂ ਸਾਹਿਬ ਜੀ ਦੀ ਚੱਲ ਰਹੀ ਹੈ ਉਸ ਨਾਲ ਜੁੜੀਏ। ਸਾਰੇ ਭਾਈ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰੀਏ, ਕਹੋ ਗੱਜ ਕੇ ਇੱਕ ਵਾਰ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ। ਪੜੋ ਜੀ।
ਰਤਨ ਪਦਾਰਥ ਪਲਰ ਤਿਆਗਾ
ਸਤਿਗੁਰੂ ਗਰੀਬ ਨਿਵਾਸ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਮਾਝ ਰਾਗ ਵਿੱਚ ਪਾਵਣ ਗੁਰਬਾਣੀ ਫਰਮਾ ਰਹੇ ਹਨ। ਅਸ਼ਟਪਦੀਆਂ ਤਿੰਨ ਪੌੜੀਆਂ ਆਪ ਜੀ ਨੇ ਕੱਲ ਸਰਵਣ ਕੀਤੀਆਂ ਸੀ, ਚੌਥੀ ਪੌੜੀ ਦੀ ਵਿਚਾਰ ਪ੍ਰਾਰੰਭ ਹੈ। ਰਤਨ ਪਦਾਰਥ ਪਲਰ ਤਿਆਗੈ। ਪਦਾਰਥ ਚਾਰ ਹੁੰਦੇ ਹਨ, ਇੱਕ ਤਾਂ ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਮੰਨੇ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਇੱਕ ਚਾਰ ਪਦਾਰਥ ਹਨ, ਮੁਕਤ ਪਦਾਰਥ, ਜਨਮ ਪਦਾਰਥ, ਗਿਆਨ ਪਦਾਰਥ ਤੇ ਨਾਮ ਪਦਾਰਥ। ਇੱਥੇ ਨਾਮ ਪਦਾਰਥ ਦਾ ਵਾਚਕ ਲੈਣਾ। ਰਤਨ ਪਦਾਰਥ, ਰਤਨ ਵਰਗਾ ਅਮੋਲਕ ਪਦਾਰਥ ਜੋ ਪਰਮੇਸ਼ਰ ਦਾ ਨਾਮ ਹੈ, ਐਸਾ ਨਾਮ ਜਪਣ ਵਾਲਿਆਂ ਨੂੰ ਜਿਹੜੇ ਰੋੜ ਨੇ ਉਹ ਵੀ ਚਾਹੁਣ ਤਾਂ ਉਹਨਾਂ ਨੂੰ ਰਤਨ ਬਣਾ ਲੈਂਦੇ ਹਨ। ਪਰਮੇਸ਼ਰ ਦੇ ਨਾਮ ਵਿੱਚ ਇਹ ਤਾਕਤ, ਨਾਮ ਜਪਣ ਵਾਲੇ ਚਾਹੁਣ ਤੇ ਨਾਮ ਦੀ ਸ਼ਕਤੀ ਨਾਲ ਰੋੜੇ ਪੱਥਰ ਇੱਟਾਂ ਨੂੰ ਵੀ ਰਤਨ ਬਣਾ ਸਕਦੇ ਨੇ। ਜਿਹੜਾ ਰਤਨ ਹੈ ਉਹ ਕਿਸੇ ਹੋਰ ਨੂੰ ਰਤਨ ਨਹੀਂ ਬਣਾ ਸਕਦਾ, ਪਰ ਪਰਮੇਸ਼ਰ ਦਾ ਨਾਮ ਰੂਪੀ ਰਤਨ ਜਿਸ ਨੂੰ ਚਾਹੇ ਉਸ ਨੂੰ ਰਤਨ ਬਣਾ ਸਕਦਾ। ਏਡੀ ਵੱਡੀ ਵਿਸ਼ੇਸ਼ਤਾ ਇਹ ਹੈ, ਜਿਸ ਤਰ੍ਹਾਂ ਵੇਦਾਂਤ ਵਾਲਾ ਕਹਿੰਦਾ ਹੈ, ਪਾਰਸ ਮਹਿ ਅਰ ਸੰਤ ਮਹਿ ਬੜੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੇ ਯਹ ਕਰੇ ਆਪ ਸਮਾਨ। ਪਾਰਸ ਇੱਕ ਪੱਥਰ ਦਾ ਟੁਕੜਾ ਹੈ, ਕਹਿੰਦੇ ਉਸ ਪਾਰਸ ਵਿੱਚ ਤੇ ਨਾਮ ਵਿੱਚ ਜਾਂ ਨਾਮ ਜਪਣ ਵਾਲੇ ਵਿੱਚ ਇਤਨੀ ਵਿਸ਼ੇਸ਼ਤਾ ਹੀ ਹੈ, ਵੱਡਾ ਫਰਕ ਹੈ। ਯਹ ਲੋਹਾ ਕੰਚਨ ਕਰੇ, ਪਾਰਸ ਲੋਹੇ ਨੂੰ ਨਾਲ ਛੋਹ ਕੇ ਸੋਨਾ ਬਣਾ ਦਿੰਦਾ, ਪਰ ਕਦੇ ਪਾਰਸ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਸੋਨਾ ਤਾਂ ਬਣਾ ਸਕਦਾ। ਯਹ ਕਰੇ ਆਪ ਸਮਾਨ, ਨਾਮ ਜਪਣ ਵਾਲਾ ਨਾਮ ਦੀ ਤਾਕਤ ਨਾਲ ਦੂਸਰੇ ਨੂੰ ਵੀ ਆਪਣੇ ਵਰਗਾ ਸੰਤ ਬਣਾ ਸਕਦਾ ਹੈ। ਐਗਜ਼ੈਂਪਲ, ਭਾਈ ਅਦਲੀ ਜੀ ਨੇ ਚੋਰੀਆਂ ਕਰਨ ਵਾਲੇ ਭਾਈ ਵਿਧੀ ਚੰਦ ਨੂੰ ਆਪਣੇ ਵਰਗਾ ਸੰਤ ਬ੍ਰਹਮ ਗਿਆਨੀ ਬਣਾ ਦਿੱਤਾ। ਇਸ ਵਾਸਤੇ ਨਾਮ ਵਿੱਚ ਬੜੀ ਭਾਰੀ ਸਮਰੱਥਾ ਤਾਕਤ ਹੈ। ਰਤਨ ਪਦਾਰਥ, ਰਤਨ ਦੀ ਨਿਆਈ ਅਮੌਲਿਕ ਜੋ ਨਾਮ ਪਦਾਰਥ ਹੈ, ਇਹ ਅਸਲ ਦੇ ਵਿੱਚ ਨਾਮ ਹਰ ਇਨਸਾਨ ਦੇ ਅੰਦਰ ਹੈ, ਅੰਦਰ ਹੈ। ਪ੍ਰਭੂ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਗੁਰਮਤਿ ਅਨੁਸਾਰ ਆਪਣੇ ਅੰਦਰ ਦੀ ਖੋਜ ਕਰਕੇ ਇਸ ਨਾਮ ਨੂੰ ਜਾਣਨਾ ਸੀ, ਪਰ ਨਾ ਗਿਆਨ ਦੀ ਪ੍ਰਾਪਤੀ ਕੀਤੀ ਨਾ ਆਪਣੇ ਅੰਦਰ ਦੀ ਖੋਜ ਕੀਤੀ, ਕਿਉਂਕਿ ਖੋਜ ਸ਼ਬਦ ਮਹਿ ਲੇਹੇ, ਨਾ ਆਪਣੇ ਅੰਦਰ ਦੀ ਖੋਜ ਕੀਤੀ ਨਾ ਮਨ ਤੂੰ ਜੋਤ ਸਰੂਪ ਹੈ ਪਛਾਣਿਆ, ਆਪਣਾ ਮੂਲ ਪਛਾਣ ਨਹੀਂ ਪਛਾਣਿਆ, ਨਾ ਪਛਾਣਨੇ ਕਰਕੇ ਸਮਝਿਆ ਵੀ ਹੈ ਹੀ ਨਹੀਂ। ਪੱਲਰ ਨਾਮ ਹੈ ਖਾਲੀ ਦਾ, ਜਿਵੇਂ ਪਰਾਲੀ ਹੁੰਦੀ ਹੈ ਨਿਸਫਲ ਖਾਲੀ ਪੱਲਰ। ਇਸ ਆਪਣੇ ਸਰੀਰ ਦੇ ਅੰਦਰੋਂ ਖਾਲੀਓ ਹੀ ਜਾਣ ਕਰਕੇ ਇਹ ਪਰਮੇਸ਼ਰ ਦੇ ਨਾਮ ਨੂੰ ਤਿਆਗਿਆ ਹੋਇਆ। ਬੁੱਧੀ ਰੂਪੀ ਪੱਲੇ ਵਿੱਚ ਸੀ ਇਹ ਨਾਮ, ਪਰ ਖਾਲੀ ਜਾਣ ਕਰਕੇ ਇਸ ਨੂੰ ਤਿਆਗਿਆ ਹੋਇਆ। ਇਸ ਦਾ ਕਾਰਨ ਕੀ ਹੈ? ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਅਗਲੀ ਪੰਕਤੀ ਚ ਫਰਮਾਉਂਦੇ ਹਨ ਕਿ ਨਾਮ ਰੂਪੀ ਇਸ ਰਤਨ ਨੂੰ ਬੁੱਧੀ ਰੂਪੀ ਪੱਲੇ ਵਿੱਚੋਂ ਖਾਲੀ ਜਾਣ ਕੇ ਕਿਉਂ ਇਨਸਾਨਾਂ ਨੇ ਤਿਆਗ ਛੱਡਿਆ? ਕਾਰਨ ਸੁਣੋ ਜੀ।
ਮਨਮੁਖ ਅੰਧਾ ਦੂਜੇ ਭਾਏ ਲਾਗੇ,
ਕਹਿੰਦੇ ਮਨਮੁਖ ਤਾਂ ਜੀ, ਮਨਮੁਖ ਹੀ ਹੋ ਗਿਆ ਵੀ ਕੀ ਮਨਮੁਖ ਤਾਂ ਇਹ ਕੀ ਮਨਮੁਖ, ਫਿਰ ਅਲੱਗ ਅਲੱਗ ਕਰ ਲਓ। ਮਨ ਮੁਖ, ਇਹਨੇ ਆਪਣੇ ਮਨ ਨੂੰ ਮੁਖੀ ਬਣਾ ਲਿਆ, ਇਸ ਕਰਕੇ ਇਹਨੂੰ ਮਨਮੁਖ ਕਿਹਾ ਗਿਆ। ਇਹ ਕਹਿੰਦਾ ਜੋ ਮੈਂ ਕਹਾਂਗਾ ਉਹ ਠੀਕ ਹੈ, ਜੋ ਮੇਰਾ ਮਨ ਕਹੇਗਾ ਉਹ ਕਰਾਂਗਾ। ਮਨ ਮੁਖ, ਆਪਣੇ ਮਨ ਨੂੰ ਮੁਖ ਮੁਖੀ ਬਣਾ ਲਿਆ, ਪ੍ਰਧਾਨ ਬਣਾ ਲਿਆ, ਚੌਧਰੀ ਬਣਾ ਲਿਆ। ਜਿਵੇਂ ਪ੍ਰਧਾਨ ਦਾ ਹੁਕਮ ਚੱਲਦਾ ਹੈ, ਕਹਿੰਦਾ ਮੇਰੇ ਮਨ ਦਾ ਹੁਕਮ ਚੱਲੂਗਾ, ਮਨ ਨੂੰ ਹੀ ਪ੍ਰਧਾਨ ਸਮਝ ਲਿਆ, ਇਸ ਕਰਕੇ ਇਹਨੂੰ ਮਨਮੁਖ ਕਿਹਾ ਗਿਆ। ਇਸ ਮਨਮੁਖਤਾਈ ਕਰਕੇ ਅੰਧਾ ਅੰਨਾ ਹੋ ਗਿਆ, ਭਾਵ ਗਿਆਨ ਰੂਪੀ ਨੇਤਰਾਂ ਵੱਲੋਂ ਅੰਧਾ ਹੋ ਗਿਆ, ਅਗਿਆਨੀ ਹੋ ਗਿਆ। उस अज्ञानता करके भाए लागे दूजे भाए लागे द्वैत भाव विच लग गया। मन की मर्जी की इनू मनमुख का अहुदा मिल गया। मनमुखताई करके इहदे अंदर अज्ञान, उस अज्ञानता करके ये द्वैत भाव विच लग गया। जो कुछ नहीं सी करना चाहिए वह करन लग गया। इस वास्ते मेरे पातशाह जी फरमाते ने इस द्वैत भाव विच लग करके इस इंसान ने जो जोत स्वरूपी सी इन्हें नकामपना करके रतन वर्गा जो परमेश्वर का नाम सी अपनी बुद्धि रूपी पले विचों खाली जान के उस नाम नूं त्याग छुड़िया।
जो बीजै सोई फल पाए।
इस वास्ते भाई जो भी कोई कर्मां नूं करन रूप बीज बीजेगा सोई फल पाए, ओहो जिहा दुख सुख भोगण रूप उसनूं फल प्राप्त होवेगा।
उपनै सुख ना पावण्या।
ते जे नाम रतन वर्गे नूं त्याग दिता, असल दे विच इसने पराली नाम नूं समझिया पर खुद पराली वर्गा हो गया, नकम्मा निष्फल बन गया पराली वर्गा। इस करके सुपने सुख ना पावण्या, इन्हां पराली वर्गे निकम्मे कम्मां विच लगने करके ते नकमियां अपने आप नूं बना लैण करके सुपने मात्र भी सुख की प्राप्ति नहीं हो सकती है। सुपने च भी सुख नहीं मिल सकता। चाहे तू हर हर करहें रात दिने तू वाहिगुरु भी कर लवें, पर जे नित कपट कमावें छल नूं नहीं छड़दा नहीं त्यागदा, सो गुरु नाल भी छल करदा। हिरदा शुद्ध न होई अनदिन कर्म करें बहुतेरे, बहुते कर्म रात दिने कर लवे नाम तो बिना गुरु दी विचार तो बिना अपने मन नूं मुखी समझ करके, ते सुपने सुख न होई। सुपने मात्र भी सुख नहीं हो सकता, सुपने विच भी कदे सुख नहीं हो सकता, नहीं मिल सकता। सुपने सुख ना पावणिया, सुपना की है, एक संसार भी सुपना है, संसार यह भी एक सुपना है, सुपने की न्याई है। सुपने की न्याई जो संसार है, यह इंसान जे तू नाम नू नकम्मा समझ के छड़ दिता ना ते तैनू इस संसार विच सुख नहीं मिल सकता, नहीं सुख पा सकता।
अपनी कृपा करे सोई जन पाए।
हां, जिन्ना ते अपनी बख्शिश कीती है, कृपा रूपी हाथ रखिया है, उन्हां जना ने इस नाम नूं प्राप्त कीता, उन्हां जना ने गुरु दी प्राप्ति कर ली। कृपा किन्ना दे कीती है, जिन्ना ने विचारिया, कुछ खोज कीती है, अपने आप नूं असमरथ समझ के औगणा वाला भरिया, औगणा वाला जान करके कुछ संसार दे अंदर खोज कीती है, कुछ विचार कीती है, किसी तो कुछ पुछिया, किसी तो कुछ सुनिया। जब लग दुनिया रही है नानक, किछ सुनिया किछ कहिया। किसी तो कुछ सुनिया, किसी तो कुछ पुछिया, किसी तो कुछ सिखिया, ते विचरदियां 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 कुछ ना कुछ मिल ही जांदा, प्राप्त हो ही जांदा। ते प्राप्ति नाल ही कृपा है, प्राप्ति नाम ही बख्शिश है। कुछ शुभ गुण मिल गए ने तां परमेश्वर प्रसन्न हो गया, क्योंकि उद्यम करेंदिया जियो तू। जदों उहदी कृपा होई सोई जन पाए, ते कहंदे फिर उसने गुरु की प्राप्ति कर ली, उस वाहिगुरु की बख्शिश हुई, उसनु गुरु नाल जोड़ दिता, रस्ता दस दिता, उस गुरु पासों नाम की प्राप्ति हुई।
गो
ਗੁਰ ਕਾ ਸ਼ਬਦ ਮਨ ਵਸਾਏ।
ਤੇ ਜਦੋਂ ਹੋਈ ਪ੍ਰਾਪਤੀ, ਇਹ ਨਹੀਂ ਵੀ ਹੁਣ ਪ੍ਰਾਪਤੀ ਹੋ ਗਈ ਅਤੇ ਹੁਣ ਠੀਕ ਹੀ ਆ, ਨਹੀਂ ਨਹੀਂ, ਫਿਰ ਉਸਨੂੰ ਮਨ ਦੇ ਅੰਦਰ ਵਸਾਉਣਾ ਹੈ। ਅਜੇ ਤੇ ਮਿਲਿਆ ਹੀ ਹੈ, ਅੰਮ੍ਰਿਤ ਛਕਿਆ ਅਜੇ ਮਿਲਿਆ। ਇਹ ਨਾ ਸਮਝਣਾ ਵੀ ਅੰਮ੍ਰਿਤ ਛਕ ਲਿਆ ਤੇ ਹੁਣ ਅੰਮ੍ਰਿਤ ਮੇਰੇ ਅੰਦਰ ਚਲ ਗਿਆ ਤੇ ਮੈਂ ਹੁਣ ਅੰਮ੍ਰਿਤ ਹੀ ਹੋ ਗਿਆ, ਨਹੀਂ ਨਹੀਂ। ਇਹ ਤਾਂ ਪਾਣੀ ਨਲਕੇ ਦਾ ਉਤਰਿਆ ਹੋਇਆ ਸੀ, ਉੱਪਰੋਂ ਪਾਣੀ ਪਾਇਆ ਥੱਲੇ ਵਾਲੇ ਪਾਣੀ ਨਾਲ ਮਿਲ ਗਿਆ, ਗੇੜ ਹੁਣ ਥੱਲਿਓਂ ਪਾਣੀ ਨਿਕਲਦਾ ਆਵੇ। ਜੇ ਤੂੰ ਕਿਹਾ ਹੁਣ ਬਸ ਪਾਣੀ ਨਿਕਲ ਆਇਆ ਮਿਲ ਗਿਆ ਛੱਡ ਦਿੱਤਾ, ਉਹ ਤੇ ਥੋੜ੍ਹੀ ਦੇਰ ਬਾਅਦ ਫਿਰ ਉਤਰ ਜਾਣਾ, ਫਿਰ ਲੈ ਜਾਣਾ। ਫਿਰ ਤਾਂ ਗੇੜਦਿਆਂ 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 ਹੀ ਪਾਣੀਓਂ ਪਾਣੀ ਹੋ ਸਕਦਾ। ਅੰਮ੍ਰਿਤ ਛੱਕ ਲਿਆ ਹੁਣ, ਅਭਿਆਸ ਕਰਦਿਆਂ 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 ਹੀ ਅੰਦਰ ਦਾ ਅੰਮ੍ਰਿਤ ਨਿਕਲ ਸਕਦਾ, ਮਿਲ ਸਕਦਾ, ਨਾਮ ਦੀ ਪ੍ਰਾਪਤੀ ਹੋ ਸਕਦੀ ਹੈ, ਅਹਿਸਾਸ ਹੋ ਸਕਦਾ, ਅੰਦਰ ਵੱਸ ਸਕਦਾ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰ ਕਾ ਸ਼ਬਦ ਮਨ ਵਸਾਏ। ਸਤਿਗੁਰੂ ਪਾਤਸ਼ਾਹ ਤੋਂ ਪ੍ਰਾਪਤ ਕਰਕੇ ਹੁਣ ਅਭਿਆਸ ਕਰਕੇ ਇਸ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਅੰਦਰ ਵਸਾਉਣਾ ਕਰ। ਜਦੋਂ ਇਹ ਅੰਦਰ ਵਸ ਗਿਆ ਫਿਰ
ਆਣ ਦਿਨ ਸਦਾ ਰਹੇ ਭੈ ਅੰਦਰ,
ਰਾਤ ਦਿਨ ਰੱਬ ਦੇ ਡਰ ਵਿੱਚ ਫਿਰ ਰਹਿਣਾ। ਇਹ ਜੇ ਨਾਮ ਅੰਦਰ ਵਸ ਗਿਆ ਤੇ ਰੱਬ ਦਾ ਕਿਤੇ ਡਰ ਗੁਆ ਨਹੀਂ ਦੇਣਾ, ਖਤਮ ਨਹੀਂ ਕਰ ਦੇਣਾ। ਜੇ ਅੰਦਰ ਵਸ ਗਿਆ ਤੇ ਡਰ ਫਿਰ, ਹਨ ਬਾਬਾ ਬੁੱਢਾ ਜੀ ਗੁਰੂ ਘਰ ਤੋਂ ਅਜੇ ਵੀ ਡਰਦੇ ਨੇ, ਬ੍ਰਹਮ ਗਿਆਨੀ ਹੋ ਕੇ ਅਜੇ ਵੀ ਡਰਦੇ ਨੇ। ਧੰਨ ਭਾਈ ਗੁਰਦਾਸ ਜੀ ਅਜੇ ਵੀ ਡਰਦੇ ਨੇ, ਥੋੜੇ ਜਿਹੇ ਨਿਡਰ ਹੋ ਗਏ ਤੇ ਫਿਰ ਸਤਿਗੁਰੂ ਪਾਤਸ਼ਾਹ ਵੱਲੋਂ ਠੇਡੇ ਖਾਣੇ ਪਏ, ਕਿਨਕਾ ਮਾਤਰ। ਇਸ ਵਾਸਤੇ ਗੁਰੂ ਕੇ ਪਿਆਰਿਓ, ਨਾਮ ਨੂੰ ਹਿਰਦੇ ਵਿੱਚ ਵਸਾ ਕੇ ਕੁਝ ਪ੍ਰਾਪਤ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਰਕੇ ਤੇ ਕਿਤੇ ਹੰਗਤਾ ਅੰਦਰ ਨਹੀਂ ਆ ਜਾਣਾ ਪਈ, ਮੇਰੋ ਹੀ ਧਿਆਨ ਧਰੋ ਨਿਸ ਬਾਸਰ ਭੁੱਲ ਕੇ ਔਰ ਕੋ ਨਾਮ ਨਾ ਨੀਜੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਅੰਨ ਦਿਨ ਸਦਾ ਰਹੇ ਭੈ ਅੰਦਰ, ਅਜੇ ਵੀ ਪ੍ਰਭੂ ਦੇ ਭੈ ਵਿੱਚ ਰਹੋ, ਮੌਤ ਦਾ ਡਰ ਆਪਣੇ ਹਿਰਦੇ ਵਿੱਚ ਰੱਖ, ਪਰਮਾਤਮਾ ਦਾ ਭੈ ਆਪਣੇ ਹਿਰਦੇ ਵਿੱਚ ਰੱਖ। ਜੇ ਅੰਦਰ ਭੈ ਨੂੰ ਰੱਖੇਗਾ, ਰੱਬ ਤੋਂ ਡਰਦਾ ਰਹੇਗਾ,
ਭੈ ਮਾਰ ਭਰਮ ਚੁਕਾ ਬਣਿਆ,
ਕਹਿੰਦੇ ਫਿਰ ਇੱਕ ਬੜਾ ਵੱਡਾ ਫਾਇਦਾ ਹੋਵੇਗਾ। ਉਹ ਕੀ ਹੋਵੇਗਾ? ਭਰਮ ਕਰਕੇ ਜੋ ਹਰ ਇਨਸਾਨ ਦੇ ਅੰਦਰ ਸੱਤ ਪ੍ਰਕਾਰ ਦਾ ਭੈ ਸੀ, ਵੇਦਾਂਤ ਵਾਲਾ ਕਹਿੰਦਾ ਇਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਨ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ ਸੱਤ ਪ੍ਰਕਾਰ ਦਾ ਡਰ ਹਰ ਇਨਸਾਨ ਦੇ ਅੰਦਰ ਸੀ, ਭੈ ਮਾਰ, ਉਸ ਭੈ ਨੂੰ ਮਾਰ ਦਿੱਤਾ, ਮਰ ਗਿਆ, ਖਤਮ ਹੋ ਗਿਆ। ਕਹੋ ਗੱਜ ਕੇ ਸਤਨਾ। ਉਹ ਭੈ ਸੀ ਭਰਮ ਕਰਕੇ, ਉਹ ਭੈ ਸੀ ਰੱਬ ਤੋਂ ਨਿਡਰ ਹੋ ਕੇ। ਜਿਸ ਦੇ ਹਿਰਦੇ ਵਿੱਚ ਰੱਬ ਦਾ ਡਰ, ਉਹਦਾ ਸੱਤ ਪ੍ਰਕਾਰ ਦਾ ਦੁਨੀਆਂ ਦੇ ਸਾਰੇ ਡਰ ਉਹਦੇ ਖਤਮ ਹੋ ਗਏ, ਸਭ ਡਰ ਖਤਮ ਹੋ ਗਿਆ। ਤੇ ਜਿਹੜਾ ਰੱਬ ਤੋਂ ਨਹੀਂ ਡਰਦਾ, ਉਹਦੇ ਅੰਦਰ ਸਾਰੇ ਦੁਨੀਆਂ ਦੇ ਡਰ। ਗੁਰਬਾਣੀ ਦੀ ਇੱਕ ਪੰਕਤੀ ਹੈ, ਨਿਹੰਗ ਸਿੰਘ ਤੇ ਉਹਨੂੰ ਆਪਣੇ ਵੱਲ ਲਾ ਲੈਂਦੇ ਹੁੰਦੇ ਨੇ, ਕਹਿੰਦੇ ਨਿਰਭਉ ਹੋਇਓ ਭਇਆ ਨਿਹੰਗਾ। ਅਖੇ ਦੇਖੋ ਜੀ, ਮਹਾਰਾਜ ਨੇ ਕਿਹਾ ਜਿਹੜਾ ਨਿਹੰਗ ਹੋਇਆ ਉਹ ਤੇ ਨਿਰਭੈ ਹੋ ਗਿਆ, ਉਹਨੂੰ ਤੇ ਡਰ ਕੋਈ ਨਹੀਂ। ਤੇ ਮੈਂ ਅਰਥ ਕਰਦਾ ਹੁੰਦਾ ਨਿਰਭਉ ਹੋਇਓ, ਜਿਹੜਾ ਰੱਬ ਦੇ ਭਉ ਤੋਂ ਰਹਿਤ ਹੋ ਗਿਆ, ਭਇਓ ਨਿਹੰਗਾ, ਉਹ ਮੂਰਖ ਹੋ ਗਿਆ। ਨਿਹੰਗ ਨਾਮ ਮੂਰਖ ਦਾ ਵੀ। ਜਿਹੜਾ ਰੱਬ ਦੇ ਡਰ ਤੋਂ ਰਹਿਤ ਹੋ ਗਿਆ, ਸੋ ਭਇਓ ਨਿਹੰਗਾ, ਉਹ ਮੂਰਖ ਹੋ ਗਿਆ। ਹਾਂ, ਜਾਂ ਫਿਰ ਐਂ ਅਰਥ ਬਣੇਗਾ, ਨਿਰਭਉ ਹੋਇਓ, ਜਿਹੜਾ ਦੁਨੀਆਂ ਦੇ ਡਰਾਂ ਤੋਂ ਭੈ ਤੋਂ ਰਹਿਤ ਹੋ ਗਿਆ। ਤੇ ਦੁਨੀਆਂ ਦੇ ਡਰਾਂ ਤੋਂ ਰਹਿਤ ਕੌਣ ਹੋਊ? ਜਿਹੜਾ ਰੱਬ ਤੋਂ ਡਰਦਾ। ਭਇਓ ਨਿਹੰਗਾ, ਉਹ ਕੀ ਹੋਇਆ? ਹੰਗਾ, ਹੰਗਤਾ ਤੋਂ ਨਿਰ ਰਹਿਤ ਹੋ ਗਿਆ, ਉਹਦੇ ਅੰਦਰੋਂ ਹੰਗਤਾ ਖਤਮ ਹੋ ਗਈ। ਤੇ ਜਿਹਦੇ ਅੰਦਰ ਅਜੇ ਹੰਗਤਾ ਹੈ, ਮੈਂ ਨਿਹੰਗ ਹਾਂ, ਮੈਂ ਹਾਂ, ਮੈਂ, ਜਿੱਥੇ ਮੈਂ ਉੱਥੇ ਤੇ ਜੇ ਹੰਗਤਾ ਬੈਠੀ ਹੋਈ ਹੈ। ਤੇ ਪਾਤਸ਼ਾਹ ਕਹਿੰਦੇ ਨਿਹੰਗਾ, ਹੰਗਾ ਹੰਗਤਾ ਤੋਂ ਨਿਰਹਿਤ ਹੋ ਗਿਆ ਉਹ ਕੌਣ ਹੋ ਗਿਆ ਨਿਰਭਉ ਹੋਇਓ ਜਿਹੜਾ ਦੁਨੀਆਂ ਦੇ ਡਰਾਂ ਤੋਂ ਰਹਿਤ ਹੋ ਗਿਆ ਦੁਨੀਆਂ ਦੇ ਡਰਾਂ ਤੋਂ ਰਹਿਤ ਕੌਣ ਹੋਵੇਗਾ ਅਨ ਦਿਨ ਸਦਾ ਰਹੇ ਭੈ ਅੰਦਰ ਜਿਹੜਾ ਰਾਤ ਦਿਨ ਰੱਬ ਦੇ ਡਰ ਅੰਦਰ ਰਹੇਗਾ ਸਤਵੇਂ ਪਾਤਸ਼ਾਹ ਗੁਰੂ ਹਰ ਰਾਜ ਸਾਹਿਬ ਜੀ ਦੇ ਬਚਨ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਗੁਰੂ ਹੈ ਅਜੇ ਗੁਰਤਾ ਗੱਦੀ ਨਹੀਂ ਮਿਲੀ ਇਹ ਗੁਰੂ ਹਰ ਰਾਜ ਸਾਹਿਬ ਜੀ ਕਹਿੰਦੇ ਗੁਰੂ ਨੇ ਕਿਉਂਕਿ ਇਹਨਾਂ ਨੂੰ ਗੁਰਤਾ ਗੱਦੀ ਮਿਲਣੀ ਹੈ ਸਿੱਖੋ ਗੁਰੂ ਸਮਝ ਲਓ ਤੇ ਫਿਰ ਬਚਨ ਕੀਤੇ ਗੁਰਬਾਣੀ ਜਿਨ ਭੈ ਨਹਿ ਧਾਰਾ ਜਾਣੋ ਸੋ ਨਹਿ ਸਿੱਖ ਹਮਾਰਾ ਕਹਿੰਦੇ ਜਿਸ ਨੇ ਗੁਰੂ ਦੀ ਬਾਣੀ ਨੂੰ ਗੁਰੂ ਦੀ ਬਾਣੀ ਦਾ ਡਰ ਨਹੀਂ ਮੰਨਿਆ ਉਹ ਮੇਰਾ ਸਿੱਖ ਹੀ ਨਹੀਂ ਹੈ ਗੁਰਬਾਣੀ ਜਿਨ ਭੈ ਨਹਿ ਧਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਭੈ ਆਪਣੇ ਹਿਰਦੇ ਵਿੱਚ ਨਹੀਂ ਧਾਰਦਾ ਕੁਝ ਨਿਸ਼ਾਨੀਆਂ ਵੀ ਹੁੰਦੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਤੇ ਆਪਣੇ ਪੈਰਾਂ ਨੂੰ ਖੁਰਕਦੇ ਰਹਿੰਦੇ ਨੇ ਹੱਥਾਂ ਨਾਲ ਤੇ ਉਹ ਪੈਰਾਂ ਵਾਲੇ ਹੱਥ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਨੂੰ ਲਾਉਂਦੇ ਰਹਿੰਦੇ ਨੇ ਜਿਹੜੀਆਂ ਬੀਬੀਆਂ ਰੌਲ ਲਾਉਣ ਲੱਗੀਆਂ ਸਲਵਾਰ ਦੇ ਪਹੁੰਚੇ ਤੇ ਹੀ ਹੱਥ ਰੱਖਣਾ ਉਹਨਾਂ ਨੇ ਜਿਹੜਾ ਜੁੱਤੀ ਨਾਲ ਲੱਗਦਾ ਤੇ ਉਂਗਲਾਂ ਦੀਆਂ ਵਗੀਆਂ ਵਿੱਚ ਆਪਣੀਆਂ ਉਂਗਲਾਂ ਦੇ ਨਾਲ ਵਗੀਆਂ ਨੂੰ ਖੁਰਕੀ ਜਾਣਾ ਤੇ ਫਿਰ ਪੱਤਰੇ ਨੂੰ ਹੱਥ ਲਾਈ ਜਾਣੇ ਨੇ ਅਸਲ ਵਿੱਚ ਗੁਰਬਾਣੀ ਦਾ ਡਰ ਨਹੀਂ ਅੰਦਰ ਡਰ ਨਹੀਂ ਹੈ ਜੇ ਡਰ ਹੋਵੇ ਤੇ ਘਰ ਦੇ ਵਿੱਚ ਇੱਕ ਥਾਣੇ ਦਾ ਰਾਜ ਆਵੇ ਨਾ ਤੇ ਦੂਰੋਂ ਦੂਰੋਂ ਝੁਕਿਆ ਜਾਂਦਾ ਨੀਵਿਆ ਜਾਂਦਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਾਹਲੇ ਨੇੜੇ ਹੋ ਜਾਈਏ ਨਾ ਤੇ ਨੇੜੇ ਹੋ ਕੇ ਫਿਰ ਉਹ ਸਤਿਕਾਰ ਵੀ ਹਿਰਦੇ ਵਿੱਚੋਂ ਗਵਾ ਦਈਏ ਡਿਸਲਪਣ ਮਰਿਆਦਾ ਨੂੰ ਗਵਾ ਦਈਏ ਤੇ ਸਮਝ ਲੈਣਾ ਵੀ ਗੁਰਬਾਣੀ ਦਾ ਡਰ ਕੋਈ ਨਹੀਂ ਕਰ ਜੇ ਗੁਰਬਾਣੀ ਦਾ ਡਰ ਹੋਵੇ ਤੇ ਤਾਬਿਆ ਬੈਠ ਕੇ ਪੈਰਾਂ ਨੂੰ ਹੱਥ ਲਾਉਣ ਦਾ ਕੀ ਮਤਲਬ ਇਹ ਪੈਰ ਜੁੱਤੀ ਵਿੱਚੋਂ ਕੱਢਿਆ ਨਾ ਜਦੋਂ ਤੂੰ ਜੁੱਤੀਆਂ ਨੂੰ ਹੱਥ ਲਾਉਂਦੀ ਹੈ ਤੇ ਆਪਣੇ ਹੱਥਾਂ ਨੂੰ ਸਾਬਣ ਲਾਉਂਦੀ ਹੈ ਵੀ ਜੁੱਤੀਆਂ ਵਾਲੇ ਹੱਥ ਨੇ ਤੇ ਮੈਂ ਗੁਰਦੁਆਰੇ ਜਾਣਾ ਤੇ ਮੈਂ ਸਾਬਣ ਲਾ ਲਾਂ ਹੱਥਾਂ ਨੂੰ ਤੇ ਜੁੱਤੀ ਵਿੱਚੋਂ ਪੈਰ ਕੱਢ ਕੇ ਕਿਸੇ ਨੇ ਸਾਬਣ ਲਾਇਆ ਪੈਰਾਂ ਨੂੰ ਆਖੇ ਜੀ ਪੈਰ ਧੋ ਕੇ ਆਇਆ ਜੋੜੇ ਸਾਫ਼ ਕਰਕੇ ਹੱਥ ਧੋ ਕੇ ਆਵੇਂਗੀ ਨਹੀਂ ਤੂੰ ਸਾਬਣ ਲਾਵੇਂਗੀ ਤੇ ਪੈਰ ਵੀ ਤਾਂ ਜੋੜੇ ਵਿੱਚੋਂ ਕੱਢਿਆ ਨਾ ਪੈਰਾਂ ਨੂੰ ਸਾਬਣ ਤੇ ਨਹੀਂ ਲਾਈਦਾ ਹਰ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਦਿਆਂ ਨਾਸਾਂ ਵਿੱਚ ਉਂਗਲਾਂ ਦੇਣ ਦਾ ਕੀ ਮਤਲਬ ਆ ਪਰਨਾ ਕਾਹਦੇ ਵਾਸਤੇ ਹੈ ਕਦੇ ਸਿਰ ਖੁਰਚੀ ਜਾਣਾ ਕਦੇ ਨਾਸਾਂ 'ਚ ਉਂਗਲਾਂ ਦੇਈ ਜਾਣੀਆਂ ਕਦੇ ਸਲਵਾਰ ਦੇ ਪਹੁੰਚੇ ਪੈਂਟ ਦੇ ਪਹੁੰਚੇ ਤੇ ਹੀ ਹੱਥ ਰਹਿੰਦਾ ਕਦੇ ਪੈਰਾਂ ਦੀਆਂ ਵਗੀਆਂ ਨੂੰ ਖੁਰਕੀ ਜਾਣਾ ਤੇ ਸਮਝ ਲੈਣਾ ਗੁਰੂ ਗ੍ਰੰਥ ਸਾਹਿਬ ਦਾ ਡਰ ਨਹੀਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਫਰਮਾਉਂਦੇ ਨੇ ਗੁਰਬਾਣੀ ਜਿਨ ਭੈ ਨਹਿ ਧਾਰਾ ਜਾਣੋ ਸੋ ਨਹਿ ਸਿੱਖ ਹਮਾਰਾ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਹੈ ਤਾਂ ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਫਰਮਾਇਆ ਜਿਉਂ ਜੋਰੂ ਸਿਰ ਨਾਮਣੀ ਆਵੈ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਤਿੰਨ ਚਾਰ ਦਿਨ ਬੀਬੀ ਦਾ ਸਰੀਰ ਅਪਵਿੱਤਰ ਰਹਿੰਦਾ ਮਹੀਨੇ ਵਿੱਚ ਉਹਨਾਂ ਦਿਨਾਂ 'ਚ ਜੇ ਬੀਬੀ ਇਸ਼ਨਾਨ ਕਰਕੇ ਕਹੇ ਮੈਂ ਇਸ਼ਨਾਨ ਕਰ ਲਿਆ ਹੁਣ ਮੈਂ ਰੌਲ ਲਾਉਣ ਲੱਗੀ ਹਾਂ ਤਾਬਿਆ ਬੈਠਣ ਲੱਗੀ ਹਾਂ ਤੇ ਸਮਝ ਲੈਣਾ ਉਹਦੇ ਹਿਰਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਨਹੀਂ ਹੈ ਤੇ ਜੇ ਡਰ ਹੈ ਤੇ ਤਿੰਨ ਦਿਨ ਤਿੰਨ ਤਾਬਿਆ ਨਹੀਂ ਬੈਠਣਾ ਚਾਹੀਦਾ ਕਿ ਜੀ ਮੈਂ ਇਸ਼ਨਾਨ ਕਰ ਲਿਆ ਤੇ ਪਾਤਸ਼ਾਹ ਕਹਿੰਦੇ ਜੋ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ਸਰੀਰ ਫਿਰ ਅਪਵਿੱਤਰ ਹੈ ਇਸ਼ਨਾਨ ਕਰਕੇ ਫਿਰ ਅਪਵਿੱਤਰ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਸਰੂਪ ਨੇ ਇਸ ਕਰਕੇ ਉਹਨਾਂ ਤੋਂ ਸੰਕੋਚ ਰੱਖਣਾ ਦੂਰ ਰਹਿਣਾ ਮੱਥਾ ਟੇਕਣ ਲੱਗਿਆਂ ਵੀ ਦੂਰੋਂ ਟੇਕ ਕੇ ਪਰੇ ਹੋ ਕੇ ਬੈਠ ਜਾਵੋ ਤੇ ਜੇ ਤਾਬਿਆ ਹੀ ਬੈਠ ਜਾਣਾ ਤੇ ਸਮਝ ਲੈਣਾ ਵੀ ਗੁਰਬਾਣੀ ਦਾ ਹਿਰਦੇ 'ਚ ਡਰ ਨਹੀਂ ਪੈ ਨਹੀਂ ਵੀ ਉੱਥੇ ਡਿਊਟੀ ਕਰਨੀ ਹੈ 8 ਘੰਟੇ ਦੀ ਡਿਊਟੀ ਹੈ ਇੱਥੇ ਰੌਲ ਹੈ ਇੱਥੇ ਵੀ ਡਿਊਟੀ ਕਰਨੀ ਹੈ ਹੁਣ ਪੈਸੇ ਲੈਣੇ ਡਿਊਟੀ ਕਰਨੀ ਹੈ ਫਿਰ ਡਿਊਟੀ ਸਮਝ ਲਓ ਤੇ ਜੇ ਇਹ ਸਤਿਕਾਰ ਹੈ ਤੇ ਫਿਰ ਪੈਸੇ ਲੈ ਕੇ ਵੀ ਸਿੱਖ ਦਾ ਸਤਿਕਾਰ ਹੈ ਇੱਕ ਜ਼ਰੂਰੀ ਨਹੀਂ ਕਿ ਜਿਹੜਾ ਰੌਲ ਲੈ ਕੇ ਪੈਸੇ ਲੈਂਦਾ ਉਹ ਤੇ ਬਹੁਤ ਸ਼ਰਧਾਲੂ ਹੈ ਤੇ ਜਿਹੜਾ ਫ੍ਰੀ ਰੌਲ ਲਾ ਜਾਂਦਾ ਜਿਹੜਾ ਪੈਸੇ ਲੈ ਕੇ ਰੌਲ ਲਾਉਂਦਾ ਉਹ ਤਾਂ ਸ਼ਰਧਾਲੂ ਨਹੀਂ ਤੇ ਜਿਹੜਾ ਪੈਸੇ ਤੋਂ ਬਿਨਾਂ ਰੌਲ ਲਾਉਂਦਾ ਉਹ ਬਹੁਤ ਸ਼ਰਧਾਲੂ ਹੈ ਇਹ ਨਹੀਂ ਗੱਲ ਗੱਲ ਹੈ ਸਤਿਗੁਰੂ ਦੇ ਸਤਿਕਾਰ ਦੀ ਪਵਿੱਤਰਤਾ ਦੀ ਮਰਯਾਦਾ ਦੀ ਜੇ ਤੇ ਪਾਠ ਸ਼ੁੱਧ ਆ ਰਿਹਾ ਸ਼ੁੱਧ ਪਾਠ ਹੋ ਰਿਹਾ ਤੇ ਪੈਸੇ ਲੈ ਕੇ ਵੀ ਉਸ ਪਾਠ ਦੀ ਕੀਮਤ ਜ਼ਿਆਦਾ ਉਸ ਸਿੱਖ ਦੀ ਕੀਮਤ ਜ਼ਿਆਦਾ ਤੇ ਜੇ ਗਲਤ ਰੌਲ ਲਾ ਕੇ ਪੈਸੇ ਨਹੀਂ ਵੀ ਲਏ ਤੇ ਤਾਂ ਵੀ ਜ਼ਿਆਦਾ ਫਲ ਨਹੀਂ, ਫਲ ਘੱਟ ਮਿਲੇਗਾ। ਪਾਠ ਸ਼ੁੱਧ ਹੋਵੇ, ਪੈਸੇ ਲਏ ਕੇ ਵੀ ਉਸਦੀ ਕਦਰੋ ਕੀਮਤ ਹੈ। ਪੈਸਾ ਕੋਈ ਨਹੀਂ ਲਿਆ, ਮੈਂ ਫਰੀ ਰੌਲ ਲਾਈ ਹੈ। ਜੇ ਪਾਠ ਗਲਤ ਕੀਤਾ, ਜੇ ਸਰੀਰ ਅਪਵਿੱਤਰ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਰਦੇ ਵਿੱਚ ਭੈ ਹੈ, ਕੇਸੀ ਇਸ਼ਨਾਨ ਕਰਨ ਤੋਂ ਬਿਨਾਂ ਪਿੰਡੇ ਨਹਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਸਕਦੇ ਹਾਂ। ਪਰ ਜਦੋਂ ਗ੍ਰਸਤ ਕੀਤਾ ਹੋਵੇ ਉਦੋਂ ਕੇਸੀ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣਾ, ਸਤਿਗੁਰੂ ਸਾਹਿਬ ਦੇ ਚੌਰ ਨੂੰ ਪਕੜਨਾ, ਝੁਲਾਉਣਾ ਕੇਸੀ ਇਸ਼ਨਾਨ ਕਰਕੇ। ਗੁਰਬਾਣੀ ਜਿਨ ਭੈ ਨਹਿ ਧਾਰਾ, ਤੇ ਜੇ ਡਰ ਡੁਰ ਨਹੀਂ ਹੈ, ਜਾਣੋ ਸੋ ਨਹਿ ਸਿੱਖ ਹਮਾਰਾ। ਪਾਤਸ਼ਾਹ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ। ਅੰਨ ਦਿਨ ਸਦਾ ਰਹੇ ਭੈ ਅੰਦਰ, ਰਾਤ ਦਿਨੇ ਜਿਹੜਾ ਪ੍ਰਭੂ ਦੇ ਭੈ ਅੰਦਰ ਰਹਿੰਦਾ ਹੈ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਭੈ
ਮਾਰ ਭਰਮ ਚੁਕਾ ਬਣਿਆ,
ਉਹਦੇ ਭਰਮ ਨੂੰ ਚੁਕਾ ਕੇ ਸਤਿਗੁਰੂ ਪਾਤਸ਼ਾਹ ਨੇ ਹਿਰਦੇ ਵਿੱਚੋਂ ਦੁਨੀਆਂ ਦੇ ਸਭ ਡਰ ਭੈ ਖਤਮ ਕਰ ਦਿੱਤੇ ਹਨ। ਉਹਨੂੰ ਹੋਰ ਦੁਨੀਆਂ ਵਿੱਚ ਕਿਸੇ ਦਾ ਡਰ ਨਹੀਂ ਰਿਹਾ, ਜਿਸ ਦੇ ਹਿਰਦੇ ਵਿੱਚ ਰੱਬ ਦਾ ਡਰ ਹੋ ਗਿਆ।
ਭਰਮ ਚੁਕਾਇਆ ਸਦਾ ਸੁੱਖ ਪਾਇਆ,
ਜਦੋਂ ਭਰਮ ਚੁਕਾਇਆ ਗਿਆ, ਚੁੱਕਿਆ ਗਿਆ ਹਿਰਦੇ ਵਿੱਚੋਂ, ਸਦੀਵੀ ਸੁੱਖ ਅਸਲ ਦੇ ਵਿੱਚ ਉਦੋਂ ਪ੍ਰਾਪਤ ਹੋਇਆ।
ਗੁਰ ਪ੍ਰਸਾਦ ਪਰਮ ਪਦ ਪਾਇਆ,
ਇਹ ਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਪਰਮ ਪਦਵੀ, ਆਤਮ ਪਦਵੀ, ਵੱਡੀ ਪਦਵੀ, ਉੱਚ ਪਦਵੀ ਦੀ ਪ੍ਰਾਪਤੀ ਹੋਈ, ਸਰੂਪ ਰੂਪੀ ਪਦਵੀ ਦੀ ਪ੍ਰਾਪਤੀ ਹੋਈ।
ਅੰਤਰ ਨਿਰਮਲ ਨਿਰਮਲ ਬਾਣੀ,
ਜਿਹੜੇ ਨਿਰਮਲ ਬਾਣੀ ਨਾਲ ਜੁੜਦੇ ਨੇ ਉਹਨਾਂ ਦਾ ਅੰਤਰ ਆਤਮਾ ਨਿਰਮਲ ਹੋ ਜਾਂਦਾ। ਇਹ ਤਾਂ ਕੁਦਰਤੀ ਗੱਲ ਹੈ। ਚੰਗਿਆਂ ਦੇ ਤਾਂ ਨਾਲ ਤੁਰੇ ਜਾਈਏ, ਚੰਗਿਆਂ ਦੇ ਕੋਲ ਬੈਠ ਜਾਈਏ, ਚੰਗਿਆਂ ਦੀ ਗੱਲ ਸੁਣ ਲਈਏ। ਬੰਦੇ ਨੂੰ ਕਿਹਾ ਜਾਂਦਾ ਚੰਗਾ, ਤੇ ਭਾਵੇਂ ਬੰਦਾ ਕਿੰਨਾ ਚੰਗਾ ਹੋਵੇ ਨਾ, ਜੇ ਭੈੜੇ ਦੇ ਨਾਲ ਤੁਰ ਪਵੋ, ਭੈੜੇ ਨਾਲ ਬੋਲ ਲਵੋ, ਭੈੜੇ ਨਾਲ ਖਾ ਲਵੋ, ਭੈੜੇ ਨਾਲ ਬੈਠ ਜਾਓ, ਤੇ ਵੇਖਣ ਵਾਲੇ ਨੇ ਕਹਿਣੇ ਇਹ ਵੀ ਭੈੜਾ। ਨਿਰਮਲ ਅੰਤਰ ਨਿਰਮਲ ਨਿਰਮਲ ਬਾਣੀ, ਇਹ ਬਾਣੀ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ। ਕਿਉਂਕਿ ਦੁਨੀਆਂ 'ਚ ਨੁਕਤਾਚੀਨੀ ਬੜੀ ਚੱਲਦੀ ਹੈ। ਕਈ ਵਾਰੀ ਕਹਿੰਦੇ ਜੀ ਅਖੇ ਗੁਰਬਾਣੀ ਵਿੱਚ ਲਿਖਿਆ ਹੈ ਮਾਤਾ ਵੀ ਜੂਠਾ ਪਿਤਾ ਵੀ ਜੂਠੇ, ਜੂਠੇ ਹੀ ਫਲ ਲੱਗ ਗਏ, ਤੇ ਜੂਠਾ ਹੀ ਜੂਠਾ ਬੰਦਾ। ਤੇ ਜੇ ਇੰਨਾ ਹੀ ਬ੍ਰਹਮ ਗਿਆਨੀ ਬਣ ਗਿਆ ਤੇ ਫਿਰ ਤੇ ਤੈਨੂੰ ਜੰਗਲ ਮੈਦਾਨ ਜਾ ਕੇ ਹੱਥ ਸਾਫ ਕਰਨ ਦੀ ਵੀ ਲੋੜ ਨਹੀਂ। ਤੂੰ ਕਹਿ ਦੇ ਮੈਂ ਸੋਚਿਆ ਹੀ ਹਾਂ, ਕਿਉਂਕਿ ਸਭ ਕੁਝ ਜੂਠਾ ਜੀ ਹੋਇਆ, ਇਸ ਕਰਕੇ ਮੈਂ ਸੋਚਿਆ ਹੀ ਹਾਂ। ਫਿਰ ਤੇ ਸਫਾਈ ਕਰਨ ਦੀ ਵੀ ਲੋੜ ਨਹੀਂ, ਅੱਖਾਂ ਤੋਂ ਗਿੱਡ ਲਾਉਣ ਦੀ ਲੋੜ ਨਹੀਂ, ਚੂਲੀ ਕਰਨ ਦੀ ਲੋੜ ਨਹੀਂ, ਕੀ ਲੋੜ ਹੈ ਬੁਰਸ਼ ਕਰਨ ਦੀ? ਜੂਠਾ ਜੂ ਹੈ ਸਭ ਕੁਝ, ਤੇ ਬੁਰਸ਼ ਕਰਨ ਦੀ ਲੋੜ ਨਹੀਂ, ਫਿਰ ਜੂਠਾ ਹੀ ਰਹੋ। ਗੁਰਬਾਣੀ ਦਾ ਕਦੇ ਇੱਕ ਪੱਖ ਨਹੀਂ ਲੈਣਾ, ਗੁਰਬਾਣੀ ਦੇ ਕਈ ਪੱਖ ਹੁੰਦੇ ਨੇ। ਹੁਣ ਖਾਣ ਪੀਣ ਵਾਲਿਆਂ ਨੂੰ ਕਿਹਾ ਜਾਵੇ ਵੀ ਗੁਰਮਤ ਅਨੁਸਾਰ ਪਦਾਰਥ ਛਕਣੇ, ਤੇ ਉਹ ਕਹਿੰਦੇ ਇਹ ਖਾਣਾ ਪੀਣਾ ਪਵਿੱਤਰ ਹੈ ਭਾਈ ਜੀ। ਜੇ ਉਹਨਾਂ ਨੂੰ ਪੁੱਛ ਲਈਏ ਇਹ ਸ਼ਬਦ ਕਿੰਨੇ ਅੰਗ ਤੇ ਹੈ, ਕੋਈ ਪਤਾ ਨਹੀਂ। ਇਹ ਕਿਹੜੇ ਸਤਿਗੁਰੂ ਜੀ ਨੇ ਉਚਾਰਿਆ, ਕੋਈ ਪਤਾ ਨਹੀਂ। ਇਹ ਸ਼ਬਦ ਭਲਾ ਗੁਰੂ ਨੇ ਕਿਉਂ ਉਚਾਰਿਆ ਸੀ, ਕੋਈ ਪਤਾ ਨਹੀਂ। ਵੀ ਦੱਸ, ਜਦੋਂ ਤੈਨੂੰ ਪਤਾ ਹੀ ਕੋਈ ਨਹੀਂ, ਤੇ ਤੂੰ ਉਹ ਪੰਕਤੀ ਦੀ ਦਲੀਲ ਦੇਣ ਦਾ ਤੈਨੂੰ ਕੀ ਹੱਕ? ਇਹ ਬਾਣੀ ਪਵਿੱਤਰ ਹੈ, ਕਿਤੇ ਤੈਨੂੰ ਇਨਸਾਨ ਅਪਵਿੱਤਰ ਕਿਹਾ ਗਿਆ ਤੇ ਤੂੰ ਕਿਤੇ ਉਲਟਾ ਇਹ ਨਾ ਕਹਿ ਦੇ ਕਿ ਗੁਰੂ ਗ੍ਰੰਥ ਪਵਿੱਤਰ ਹੀ ਨੇ ਨਾ। ਇਹ ਵੀ ਤੇ ਅਕਸਰ ਦੇ ਵਿੱਚ ਕਾਗਜ਼ ਗੰਦਗੀ ਮੰਦੀ ਤੋਂ ਬਣੇ ਹੋਏ ਨੇ, ਕਰਤਾਰ ਅਪਵਿੱਤਰ ਕਰ ਮਾਨੀਆਂ ਰੇ, ਇਹ ਵੀ ਤੇ ਤਾੜੀ ਦੇ ਦਰਖਤ ਦੇ ਪੱਤਰੇ ਬਣੇ ਹੋਏ ਨੇ। ਇਹ ਕਾਗਜ਼ ਵੀ ਤੇ ਪੂਰਾ ਗੱਤੇ ਛੱਤੇ ਇਕੱਠੇ ਕਰਕੇ ਤੇ ਇਹਨਾਂ ਦੇ ਬਣੇ ਹੋਏ ਹੁੰਦੇ ਨੇ, ਕਾਗਜ਼ ਵੀ ਅਪਵਿੱਤਰ ਹੈ। ਨਹੀਂ, ਇਹ ਤੈਨੂੰ ਕਹਿਣ ਦਾ ਹੱਕ ਨਹੀਂ, ਕਿਉਂਕਿ 114 ਅੰਗ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਗੱਲ ਮੰਨਣੀ ਹੈ, ਦੁਨੀਆਂ ਦੀ ਗੱਲ ਨਹੀਂ ਮੰਨਣੀ। ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਨਿਰਮਲ ਬਾਣੀ, ਇਹ ਬਾਣੀ ਨਿਰਮਲ ਹੈ। ਬੰਦਾ ਅਪਵਿੱਤਰ ਹੈ, ਬੰਦਾ ਗੰਦਾ ਹੈ, ਪਰ ਬਾਣੀ ਅਪਵਿੱਤਰ ਹੈ ਜੀ। ਕਾਗਜ਼ ਤਾਂ ਅਪਵਿੱਤਰ ਸੀ, ਠੀਕ ਹੈ, ਪਰ ਉਸ ਕਾਗਜ਼ ਨੂੰ ਤੇ ਨਹੀਂ ਅਸੀਂ ਮੰਨਦੇ, ਅਸੀਂ ਤੇ ਬਾਣੀ ਦੇ ਪੁਜਾਰੀ ਹਾਂ। ਕਾਗਜ਼ ਦੇ ਪੁਜਾਰੀ ਥੋੜੋ ਨਾ, ਜੇ ਅਸੀਂ ਕਾਗਜ਼ ਦੇ ਪੁਜਾਰੀ ਹੋਈਏ ਤੇ ਆ ਦਫ਼ਤਰਾਂ ਵਿੱਚ ਕਿੰਨੇ ਕਾਗਜ਼ ਪਏ ਨੇ, ਉਹਨਾਂ ਨੂੰ ਕਦੇ ਕਿਸੇ ਨੇ ਮੱਥਾ ਟੇਕਿਆ? ਦੁਕਾਨਾਂ ਕਾਗਜ਼ਾਂ ਕਾਪੀਆਂ ਦੀਆਂ ਭਰੀਆਂ ਹੋਈਆਂ ਨੇ। ਜੇ ਅਸੀਂ ਕਾਗਜ਼ ਦੇ ਪੁਜਾਰੀ ਹੋਈਏ ਤੇ ਕਾਗਜ਼ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸਾਰੇ ਮੱਥਾ ਜਾ ਕੇ ਟੇਕਣ, ਕਾਗਜ਼ ਦੇ ਪੁਜਾਰੀ ਨੇ, ਪੁਜਾਰੀ ਤੇ ਉਸ ਬਾਣੀ ਦੇ ਆ। ਰੁਮਾਲੇ ਦੇ ਪੁਜਾਰੀ ਨਹੀਂ, ਪੁਜਾਰੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆ, ਰੁਮਾਲਾ ਤਾਂ ਨਾਲ ਜੀ ਹੋਇਆ, ਸਤਿਕਾਰ ਕਰਨਾ। ਕਾਗਜ ਦੇ ਪੁਜਾਰੀ ਨਹੀਂ, ਪੁਜਾਰੀ ਅਸੀਂ ਬਾਣੀ ਦੇ ਹਾਂ, ਪਰ ਕਾਗਜ਼ ਦੇ ਉੱਪਰ ਜੋ ਲਿਖੀ ਹੋਈ, ਇਸ ਕਰਕੇ ਕਾਗਜ਼ ਦਾ ਸਤਿਕਾਰ ਕਰਨਾ। ਕਹੋ ਗੱਜ ਕੇ ਸਤਨਾ। ਭਗਤ ਰਵਿਦਾਸ ਜੀ ਆਖਦੇ ਨੇ, ਤਰਤਾਰ ਯਾ ਪਵਿੱਤਰ ਕਰ ਮੰਨਿਆ ਰੇ, ਜੈਸੇ ਕਾਗਰਾ ਕਰਤ ਵਿਚਾਰਨ, ਭਗਤ ਪਾ ਗਹੋਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰ। ਕਹਿੰਦੇ ਮੱਥਾ ਟੇਕ ਕੇ ਪੂਜਾ ਕਰੋ ਇਹਦੀ, ਜਿਸ ਕਾਗਜ਼ ਦੇ ਉੱਤੇ ਰੱਬ ਦਾ ਨਾਮ, ਰੱਬ ਦੀ ਬਾਣੀ, ਗੁਰੂ ਦੇ ਬੋਲ ਲਿਖੇ ਹੋਏ। ਨਿਰਮਲ ਬਾਣੀ, ਇਹ ਬਾਣੀ ਨਿਰਮਲ ਹੈ। ਮੈਂ ਦੁਨੀਆਂ ਚ ਬਹੁਤ ਸਾਰੇ ਐਸੇ ਬੰਦੇ ਵੇਖੇ ਨੇ, ਜੇ ਤੇ ਉਹਨਾਂ ਨੂੰ ਕਹਿ ਦਿਓ ਤੁਸੀਂ ਗੁਰਸਿੱਖ ਗੁਰਮੁਖ ਗੁਰੂ ਪਿਆਰੇ, ਗੁਰਦੁਆਰੇ ਆਉਂਦੇ ਹੋ, ਮੱਥਾ ਟੇਕਦੇ ਹੋ, ਬਹੁਤ ਚੰਗੇ ਹੋ, ਉਹ ਕਹਿੰਦੇ ਨੇ ਗੁਰੂ ਵੀ ਬਹੁਤ ਚੰਗਾ। ਤੇ ਜੇ ਉਹਨਾਂ ਨੂੰ ਕਹਿ ਦੇ ਬੰਦਾ ਬਹੁਤ ਮਾੜਾ ਹੈ, ਮਹਾਰਾਜ ਨੇ ਕਿਹਾ ਗੁਰਮੰਤਰ ਹਿਨਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ ਗਰਦ ਬਹਿ ਹੈ ਕੱਕ ਹੈ, ਕਿ ਫਿਰ ਉਹ ਕਹਿੰਦੇ ਨੇ ਕਿ ਇਹ ਵੀ ਤਾਂ ਕਾਗਜ਼ ਤਰਤਾਰ ਗੰਦੇ ਦਰਖਤ ਦਾ ਹੀ ਬਣਿਆ ਹੋਇਆ ਨਾ, ਅਪਵਿੱਤਰ ਦਰਖਤ ਦਾ ਹੀ ਬਣਿਆ ਹੋਇਆ ਨਾ ਕਾਗਜ਼। ਅੰਤਰ ਨਿਰਮਲ ਨਿਰਮਲ ਬਾਣੀ, ਬੰਦੇ ਦਾ ਹਿਰਦਾ ਨਿਰਮਲ ਨਹੀਂ ਅਸ਼ੁੱਧ ਹੈ, ਬਾਣੀ ਸ਼ੁੱਧ ਹੈ, ਪਰਮਾਤਮਾ ਪਵਿੱਤਰ ਹੈ, ਇਹ ਜੀਵ ਪਵਿੱਤਰ ਨਹੀਂ, ਰੱਬ ਪਵਿੱਤਰ ਹੈ। ਪ੍ਰਗਟ ਹੋ ਕੇ ਕਿਹਾ ਸੀ ਬਸ ਪਰੇ ਹੋ ਜਾ ਮੇਰੇ ਨੇੜੇ ਨਾ ਲੱਗ, ਭਗਵਾਨ ਪ੍ਰਗਟ ਹੋਏ ਤੇ ਰਵਿਦਾਸ ਜੀ ਦੌੜ ਕੇ ਚਰਨੀ ਪੈਣ ਲੱਗੇ, ਕਹਿੰਦੇ ਪਰੇ ਹੋ ਜਾ, ਭਗਵਾਨ ਇਹ ਕਿਉਂ ਮਸਾ ਮਸਾ ਤੈਨੂੰ ਪ੍ਰਾਪਤ ਕੀਤਾ ਕਿ ਪਰੇ ਹੋ ਜਾ। ਕਹਿੰਦੇ ਤੂੰ ਚਮਿਆਰ, ਮੈਂ ਪਵਿੱਤਰ ਸਰੂਪ, ਤੂੰ ਇੱਕ ਗੰਦਾ ਜੀਵ, ਅਗਿਆਨੀ, ਕਲਯੁਗੀ, ਅਸੀਂ ਸਰਬ ਕਲਾ ਸਮਰੱਥ। ਤੇ ਭਗਤ ਜੀ ਨੇ ਬੜਾ ਸੁੰਦਰ ਸ਼ਬਦ ਵਿੱਚ ਜਵਾਬ ਦਿੱਤਾ ਕਿ ਹੇ ਭਗਵਾਨ, ਹੇ ਪਰਮੇਸ਼ਰ, ਜੇ ਮੈਂ ਅਪਵਿੱਤਰ ਨਾ ਹੁੰਦਾ, ਜੇ ਮੈਂ ਗੰਦਾ ਨਾ ਹੁੰਦਾ, ਜੇ ਮੈਂ ਚਮਿਆਰ ਨਾ ਹੁੰਦਾ, ਜੇ ਮੈਂ ਪਾਪੀ ਨਾ ਹੁੰਦਾ, ਤਤ ਪਾਵਨ ਨਾਮ ਕੈਸੇ ਹੁੰਦਾ, ਤੈਨੂੰ ਪਵਿੱਤਰ ਕਿਸ ਨੇ ਕਹਿਣਾ ਸੀ। ਆਖਿਰਕਾਰ ਮੈਂ ਅਪਵਿੱਤਰ ਸੀ, ਮੈਂ ਮਾੜਾ ਸੀ, ਗੰਦਾ ਸੀ, ਤੇ ਤੁਸੀਂ ਮੈਨੂੰ ਪਵਿੱਤਰ ਕੀਤਾ ਤੇ ਤੁਹਾਡਾ ਨਾਮ ਪੈ ਗਿਆ ਪਤਿਤ ਪਾਵਨ। ਤੇ ਤੁਹਾਡਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਕਿੰਨੇ ਪਾਉਣਾ ਸੀ, ਉਹ ਵੀ ਨਹੀਂ ਸੀ ਪੈਣਾ ਜੇ ਮੈਂ ਅਪਵਿੱਤਰ ਨਾ ਹੁੰਦਾ। ਕਬੂਲ ਕਰ ਲਿਆ ਪਰ ਬੜੇ ਸੁਚੱਜੇ ਢੰਗ ਨਾਲ। ਕਹੋ ਗੱਜ ਕੇ ਸਤਨਾਮ। ਨਿਰਮਲ ਬਾਣੀ, ਇਹ ਬਾਣੀ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ। ਜਿਹੜਾ ਇਸ ਸ਼ੁੱਧ ਪਵਿੱਤਰ ਬਾਣੀ ਨੂੰ ਪੜ੍ਹੇਗਾ, ਉਸਦਾ ਅੰਤਰਯਾਤਮਾ ਹਿਰਦਾ ਨਿਰਮਲ ਸ਼ੁੱਧ ਪਵਿੱਤਰ ਹੋ ਜਾਵੇਗਾ, ਗੁਰੂ ਕੀ ਬਾਣੀ ਕਰੇਗੀ।
ਹਰ ਗੁਣ ਸਹਿਜੇ ਗਾਵਣਿਆ,
ਤੇ ਜਿਨ੍ਹਾਂ ਦਾ ਅੰਤਰਯਾਤਮਾ ਸ਼ੁੱਧ ਨਿਰਮਲ ਹੋ ਗਿਆ, ਅਸਲ ਦੇ ਵਿੱਚ ਉਹਨਾਂ ਨੇ ਸੋਤੇ ਸਿੱਧ ਹਰੀ ਦੇ ਗੁਣ ਗਾਉਣਾ ਕੀਤੇ ਹਨ, ਉਹਨਾਂ ਦੇ ਗੁਣ ਗਾਏ ਹੋਏ ਪ੍ਰਵਾਨ ਹਨ ਪ੍ਰਭੂ ਨੂੰ।
ਸਿਮਰਤ ਸਾਸਤ ਵੇਦ ਬਖਾਣਾ,
ਮਨਮੁਖ 27 ਸਿਮਰਤੀਆਂ, 6 ਸ਼ਾਸਤਰਾਂ, 4 ਵੇਦਾਂ ਨੂੰ ਵਖਾਣਾ ਵਖਿਆਨ ਕਰਦਾ ਰਹਿੰਦਾ, ਪੜ੍ਹਦਾ ਪੜ੍ਹਾਉਂਦਾ ਸੁਣਦਾ ਸੁਣਾਉਂਦਾ ਵਿਚਾਰ ਕਰਦਾ ਰਹਿੰਦਾ ਹੈ।
ਭਰਮੇ ਭੁੱਲਾ ਤਤ ਨਾ ਜਾਣਾ,
ਪਰ ਮਨਮੁਖ ਬੰਦਾ ਭਰਮ ਵਿੱਚ ਭੁੱਲਿਆ ਹੋਇਆ, ਤਤ ਨਾਮ ਹੈ ਸਿਧਾਂਤ ਦਾ, ਸਿਧਾਂਤ ਨੂੰ ਜਾਣਦਾ ਨਹੀਂ, ਸਿਧਾਂਤ ਰੂਪ ਪ੍ਰਭੂ ਨੂੰ ਅਜੇ ਵੀ ਨਹੀਂ ਜਾਣਦਾ। 27 ਸਿਮਰਤੀਆਂ ਪੜ੍ਹ ਲਈਆਂ, 6 ਸ਼ਾਸਤਰ ਪੜ੍ਹ ਲਏ ਸੁਣ ਲਏ, ਵੇਦਾਂ ਦੀ ਵਿਚਾਰ ਕਰ ਲਈ, ਰੱਬ ਨੂੰ ਅਜੇ ਵੀ ਨਹੀਂ ਜਾਣਦਾ। ਤੇ ਜੇ ਕੋਈ ਬੰਦਾ ਸਾਰੀ ਜ਼ਿੰਦਗੀ ਬੁੜੇ ਹੋਣ ਤੱਕ ਕਥਾ ਕੀਰਤਨ ਸੁਣੀ ਜਾਵੇ ਤੇ ਫੇਰ ਵੀ ਕਵੇ ਨਾ ਵੀ ਭਾਈ ਜੀ ਅਖੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਕੀ ਫਾਇਦਾ, ਰੱਬ ਮਿਲਦਾ ਵੀ ਹੈ ਕਿਸੇ ਨੂੰ ਕਿ ਨਹੀਂ ਮਿਲਦਾ, ਤੇ ਸਮਝ ਲੈਣਾ ਭਈ ਉਹ ਵੀ ਬੰਦਾ ਇਨ ਬਿਨ ਉਸੇ ਤਰ੍ਹਾਂ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ 114 ਅੰਗ ਤੇ ਕਿਹਾ ਭਈ ਵੇਦ ਸ਼ਾਸਤਰ ਸਿਮਰਤੀਆਂ ਨੂੰ ਪੜ੍ਹ ਲਿਆ, ਸੁਣ ਲਿਆ, ਵਖਿਆਣ ਕਰ ਲਿਆ, ਪਰ ਭਰਮ ਵਿੱਚ ਭੁੱਲਾ ਹੋਇਆ ਅਜੇ ਵੀ ਕਹਿੰਦਾ ਰੱਬ ਕਿੱਥੇ ਆ, ਰੱਬ ਹੈਗਾ। ਤੇ ਜੇ ਕੋਈ ਬੰਦਾ ਸਾਰੀ ਜ਼ਿੰਦਗੀ ਕਥਾ ਕੀਰਤਨ ਸੁਣ ਕੇ ਤੇ ਮਗਰੋਂ ਇਹ ਗੱਲ ਕਹਿ ਦੇਵੇ ਵੀ ਰੱਬ ਹੈਗਾ, ਰੱਬ ਮਿਲ ਪਊਗਾ। ਬਾਣੀ ਪੜ੍ਹਨ ਨਾਲ ਕੁੱਲ ਮਿਲ ਜਾਓ। ਅੰਮ੍ਰਿਤ ਚ ਕੀ ਤਾਕਤ ਹੈ? ਪੰਜ ਬਾਣੀਆਂ ਕਿਹੜੀਆਂ ਕਿਹੜੀਆਂ ਨੇ? 70 ਸਾਲ ਦੀ ਉਮਰ ਵਿੱਚ ਜਾ ਕੇ ਪੁੱਛਦਾ ਵੀ ਪੰਜ ਬਾਣੀਆਂ ਕਿਹੜੀਆਂ ਕਿਹੜੀਆਂ ਨੇ? ਹੱਦ ਹੋ ਗਈ ਹੈ, ਮਖੌਲ ਕਰਾਉਣ ਵਾਲੀ ਗੱਲ। ਇਹ ਤਾਂ ਤੈਨੂੰ 10 ਸਾਲ ਦੀ ਉਮਰ ਵਿੱਚ ਪੁੱਛਣਾ ਚਾਹੀਦਾ ਸੀ, ਤੂੰ 70 ਸਾਲ ਦੀ ਉਮਰ 'ਚ ਜਾ ਕੇ ਪੁੱਛਦਾ। ਜਦੋਂ ਮਹਾਰਾਜ ਨੇ ਕਿਹਾ 70 ਕਾ ਮਤ ਹੀਣ, ਹੁਣ ਤੈਨੂੰ ਦੱਸਣ ਦਾ ਫਾਇਦਾ ਕੀ ਹੈ? ਤੇ ਜੇ ਤੈਨੂੰ ਦੱਸ ਵੀ ਦਿੱਤਾ, ਜੇ 70 ਸਾਲ ਤੱਕ ਤੂੰ ਹੀ ਤੂੰ ਸਮਝਿਆ ਤੇ ਹੁਣ ਕਿਹੜਾ ਤੂੰ ਸੁਣਿਆ ਸਮਝ ਜਾਣਾ? ਹੁਣ ਤੇ ਤੈਨੂੰ ਬ੍ਰਹਮਾ ਨੇ ਵੀ ਕਿਹਾ ਤੇ ਤੂੰ ਕਹਿਣਾ ਭਾਈ ਜੀ ਗਾਂ ਜਾ ਕੇ ਅੰਮ੍ਰਿਤ ਛਕਾਂਗੇ ਅੱਗੇ, ਤੇ ਫਿਰ ਪੁੱਛਣ ਦਾ ਕੀ ਫਾਇਦਾ? ਉਹਨੂੰ ਵੀ ਇਸ ਤਰ੍ਹਾਂ ਹੀ ਸਮਝ ਲੈਣਾ। ਪਾਤਸ਼ਾਹ ਜੀ ਕਹਿੰਦੇ ਭਰਮੇ ਭੁੱਲਾ, ਭਰਮ ਵਿੱਚ ਭੁੱਲਾ ਹੋਇਆ ਤੱਤ ਨਾ ਜਾਣ, ਸਿਧਾਂਤ ਨੂੰ ਨਹੀਂ ਜਾਣਦਾ। ਕਿਉਂਕਿ ਵੇਦਾਂ ਦੀ ਲੱਖ ਸੁਰਤੀ ਹੈ, 80,000 ਸੁਰਤੀ ਕਰਮ ਕਾਂਡ ਦਾ ਕਥਨ ਕਰਦੀ ਹੈ, 16,000 ਸੁਰਤੀ ਕਰਮ ਉਪਾਸ਼ਨਾ ਦਾ ਕਥਨ ਕਰਦੀ ਹੈ, 96 ਹੋ ਗਈ, ਸਿਰਫ 4,000 ਸੁਰਤੀ ਹੈ ਜਿਹੜਾ ਗਿਆਨ ਦਾ ਕਥਨ ਕਰਦੀ ਹੈ। ਤੇ 96,000 ਸੁਰਤੀ ਨੂੰ ਪੜ੍ਹੀ ਗਿਆ ਜਿਵੇਂ ਪਾਣੀ ਨੂੰ ਰਿੜਕੀ ਗਿਆ ਤੇ ਕਵੇ ਮੱਖਣ ਨਹੀਂ ਹੁੰਦਾ, 96,000 ਸੁਰਤੀ ਨੂੰ ਪੜ੍ਹੀ ਜਾਵੇ ਤੇ ਕਵੇ ਰੱਬ ਕਿੱਥੇ ਹੈ, ਪ੍ਰਾਪਤੀ ਕਿੱਥੇ ਹੈ, ਸਰੂਪ ਕਿੱਥੇ ਹੈ, ਪਾਣੀ ਨੂੰ ਰਿੜਕਿਆ ਨਹੀਂ ਮੱਖਣ ਮਿਲਣਾ ਉਹਨੂੰ। ਉਹ ਤੇ ਜਿਹੜੀ 4,000 ਸੁਰਤੀ ਗਿਆਨ ਦਾ ਕਥਨ ਕਰਦੀ ਹੈ ਉਹਨੂੰ ਪੜ੍ਹੇਗਾ ਤੇ ਫਿਰ ਸਿਧਾਂਤ ਮਿਲ ਜਾਵੇਗਾ। ਤੇ ਪੜ੍ਹਦਾ ਤੇਰੇ 96,000 ਸੁਰਤੀ। ਇਸੇ ਕਰਕੇ ਪਾਤਸ਼ਾਹ ਨੇ ਗੁਰੂ ਕੀ ਬਾਣੀ ਦਿੱਤੀ ਹੈ ਵੀ 96,000 ਸੁਰਤੀ ਪੜ੍ਹਦੇ ਮੌਤ ਹੋ ਜਾਣੀ ਹੈ, ਉਹ 4 ਤੱਕ ਪਹੁੰਚਿਆ ਹੀ ਨਹੀਂ ਜਾਣਾ। ਮੇਰੇ ਪਾਤਸ਼ਾਹ ਨੇ ਓਮਕਾਰ ਤੋਂ ਹੀ ਉਹ ਗਿਆਨ ਦੀ ਗੱਲ ਸ਼ੁਰੂ ਕਰ ਦਿੱਤੀ ਹੈ ਵੀ ਤੈਨੂੰ ਲੋੜ ਨਹੀਂ 96,000 ਦੀ ਗਿਣਤੀ ਕਰਕੇ ਫਿਰ ਕੁਝ ਮਿਲੇਗਾ, ਇੱਕ ਤੋਂ ਹੀ ਕੁਝ ਪ੍ਰਾਪਤ ਹੋ ਜਾਵੇਗਾ। ਕਹੋ ਗੱਜ ਕੇ ਸਤਨਾਮ। ਪਰਮੇ ਭੁੱਲਾ ਤੱਤ ਨ ਜਾਣ, ਪਰਮ ਵਿੱਚ ਭੁੱਲਾ ਹੋਇਆ ਸਰੂਪ ਦੀ ਵਿਚਾਰ ਨੂੰ ਜਾਣਦਾ ਹੀ ਨਹੀਂ, ਸਰੂਪ ਸਿਧਾਂਤ ਨੂੰ ਨਹੀਂ ਜਾਣਦਾ।
ਬਿਨ ਸਤਿਗੁਰ ਸੇਵੇ ਸੁੱਖ ਨਾ ਪਾਏ।
ਇਸ ਵਾਸਤੇ ਭਾਈ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਤੋਂ ਬਿਨਾਂ, ਸਤਿਗੁਰੂ ਜੀ ਦੇ ਪਾਸ ਸੇਵੇ ਨਿਮਰਤਾ ਧਾਰਨ ਤੋਂ ਬਿਨਾਂ ਨਹੀਂ ਸੁੱਖ ਦੀ ਪ੍ਰਾਪਤੀ ਹੋ ਸਕਦੀ।
ਦੁੱਖੋ ਦੁੱਖ ਕਮਾਵਣਿਆ,
ਦੁੱਖ ਹੀ ਦੁੱਖ ਦੇਣ ਵਾਲੇ ਕਰਮਾਂ ਨੂੰ ਕਮਾਉਣਾ ਕੀਤਾ ਹੀ, ਇਸ ਕਰਕੇ ਦੁੱਖ ਹੀ ਦੁੱਖ ਮਿਲਣਗੇ।
ਆਪ ਕਰੇ ਕਿਸ ਆਖੇ ਕੋਈ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਪ ਕਰੇ, ਇਹ ਸਭ ਕੁਛ ਉਸ ਪ੍ਰਭੂ ਪਰਮਾਤਮਾ ਨੇ ਆਪ ਹੀ ਕੀਤਾ, ਸੰਸਾਰ ਵੀ ਆਪ ਕੀਤਾ, ਸਭ ਕੁਝ ਉਸ ਨੇ ਕੀਤਾ। ਕਿਸੇ ਆਖੇ ਕੋਈ, ਹੋਰ ਕਿਸੇ ਨੂੰ ਕੀ ਕੋਈ ਜਾ ਕਰਕੇ ਆਖਣਾ ਕਹੀਏ, ਕਹਿਣਾ ਕਰੀਏ।
ਆਖਣ ਜਾਈਏ ਜੇ ਭੁੱਲਾ ਹੋਈ,
ਅਥਵਾ ਆਪ ਕਰੇ ਸਭ ਕੁਝ ਉਸ ਪ੍ਰਭੂ ਨੇ ਕੀਤਾ, ਕਿਸੇ ਆਖੇ ਕੋਈ, ਉਸ ਨੂੰ ਕੋਈ ਕੁਝ ਜਾ ਕੇ ਕੀ ਆਖੀਏ। ਕਿਉਂਕਿ ਆਖਣ ਜਾਈਏ ਜੇ ਭੁੱਲਾ ਹੋਈ, ਉਹਨੂੰ ਤੇ ਕੁਝ ਕਹਿਣ ਵਾਸਤੇ ਤਾਂ ਜਾਈਏ ਜੇ ਉਹ ਭੁੱਲਾ ਹੋਵੇ, ਤੇ ਭੁੱਲਿਆ ਤਾਂ ਹੈ ਹੀ ਨਹੀਂ। ਮਨਮੁੱਖ ਕਹਿੰਦੇ ਨੇ, ਕਹਿੰਦੇ ਰੱਬ ਨੂੰ ਸਮਝਾਓ ਜਰਾ ਕੁ, ਰੱਬ ਦਾ ਵੀ ਨਹੀਂ ਪਤਾ ਲੱਗਦਾ, ਸਾਡੀਆਂ ਫਸਲਾਂ ਰੋੜ ਦਿੰਦਾ ਬਾਹਰ ਚ ਪਾ ਪਾ ਕੇ। ਭਾਈ ਜੀ ਸਮਝਾਓ ਕੁਝ, ਰੱਬ ਨੂੰ ਕੀਰਤਨ ਕਥਾ ਹੀ ਕਰੀ ਜਾਂਦੇ ਹੋ, ਕੁਝ ਰੱਬ ਨੂੰ ਹੀ ਸਮਝਾਓ ਭਾਈ। ਰੱਬ ਨੂੰ ਤੇ ਤਾਂ ਸਮਝਾਈਏ ਨਾ ਜੇ ਉਹ ਭੁੱਲਾ ਹੋਇਆ ਹੋਵੇ। ਜੇ ਰੱਬ ਐਸਾ ਕੁਝ ਨਾ ਹੋਵੇ ਤੇ ਤੁਹਾਨੂੰ ਵੀ ਰੱਬ ਦਾ ਨਾਂ ਲੈਣ ਦਾ ਮੌਕਾ ਨਾ ਪ੍ਰਾਪਤ ਹੋਵੇ। ਚੱਲ ਬਹਾਨੇ ਨਾਲ ਇਹਨਾਂ ਤੇ ਕਿਹਾ ਨਾ, ਰੱਬ ਤੇ ਕਿਹਾ ਗਿਆ ਨਾ ਮੂੰਹ। ਜਦੋਂ ਰੱਬ ਕੋਈ ਦੁੱਖ ਦਿੰਦਾ ਨਾ ਤੇ ਬੰਦੇ ਦੇ ਮੂੰਹ ਰੱਬ ਤੇ ਕਿਹਾ ਹੀ ਜਾਂਦਾ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਸ ਨੂੰ ਕੁਝ ਤਾਂ ਜਾ ਕੇ ਕਹੀਏ ਜੇ ਭੁੱਲਾ ਹੋਏ, ਜੇ ਉਹ ਭੁੱਲਿਆ ਹੋਵੇ। ਉਹ ਤਾਂ ਭੁੱਲਿਆਂ ਨੂੰ ਹੀ, ਭੁੱਲਿਆਂ ਦੀਆਂ ਦੂਰ ਕਰਨ ਵਾਲਾ ਹੈ, ਇਸ ਵਾਸਤੇ ਉਹ ਭੁੱਲਾ ਹੋਇਆ ਨਹੀਂ।
ਨਾਨਕ ਆਪੇ ਕਰੇ ਕਰਾਏ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਉਹ ਪ੍ਰਭੂ ਆਪ ਹੀ ਕਰਨ ਵਾਲਾ, ਸੰਸਾਰ ਨੂੰ ਆਪ ਹੀ ਜੀਵਾਂ ਤੋਂ ਕਰਵਾਉਣ ਵਾਲਾ ਹੈ ਅੱਗੇ ਕਾਰ।
ਨਾਮੇ ਨਾਮ ਸਮਾਵਣਿਆ,
ਇਸ ਵਾਸਤੇ ਜਿਹੜੇ ਨਾਮ ਨਾਲ ਜੁੜਦੇ ਨੇ ਉਹ ਨਾਮੀ ਵਿੱਚ ਸਮਾ ਜਾਂਦੇ, ਅਭੇਦ ਹੋ ਜਾਂਦੇ ਹਨ।
ਮਾਜ ਮਹੱਲਾ ਤੀਜਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ,
ਆਪੇ ਰੰਗੇ ਸਹਿਜ ਸੁਭਾਏ,
ਆਪੇ ਰੰਗੇ ਸਹਿਜ ਸੁਭਾਏ। ਪਰਮੇਸ਼ੁਰ ਆਪ ਹੀ ਗੁਰਮੁਖ ਦੇ ਮਨ ਨੂੰ ਸਹਿਜ ਸੁਭਾਏ ਸੁਤੇ ਸਿੱਧ ਨਾਮ ਰੰਗ ਦੇ ਵਿੱਚ ਰੰਗਣ ਵਾਲਾ ਹੈ। ਪਰ
ਗੁਰ ਕੈ ਸ਼ਬਦ ਹਰ ਰੰਗ ਚੜਾਏ,
ਗੁਰੂ ਦੇ ਉਪਦੇਸ਼ ਦੁਆਰਾ, ਭਾਵ ਇਨਸਾਨ ਨੂੰ ਪਹਿਲਾਂ ਗੁਰੂ ਨਾਲ ਜੁੜਨਾ ਪਊਗਾ। ਇਹ ਠੀਕ ਹੈ, ਆਪੇ ਰੰਗੇ ਸਹਿਜ ਸੁਭਾਏ, ਸ੍ਰੇਸ਼ਟ ਪੁਰਸ਼ਾਂ ਨੂੰ ਸੁਤੇ ਉਹਨਾਂ ਦੇ ਮਨ ਨੂੰ ਨਾਮ ਰੰਗਣ ਰੰਗ ਵਿੱਚ ਰੰਗਣ ਵਾਲਾ ਉਹ ਆਪ ਹੈ। ਪਰ ਕਦੋਂ? ਜਦੋਂ ਉਹਨਾਂ ਨੂੰ ਗੁਰੂ ਨਾਲ ਜੋੜਿਆ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਸ਼ਬਦ ਦੁਆਰਾ। ਹਰ ਰੰਗ ਚੜਾਏ, ਉਸ ਪਰਮੇਸ਼ਰ ਨੇ ਰੰਗ ਆਪ ਹੀ ਨਾਮ ਦਾ ਚਾੜਨਾ ਕੀਤਾ, ਪਰ ਗੁਰੂ ਉਪਦੇਸ਼ ਦੁਆਰਾ। ਇਸ ਵਾਸਤੇ ਪਹਿਲਾਂ ਗੁਰਦੁਆਰੇ ਆਣ ਕੇ ਗੁਰੂ ਦੇ ਉਪਦੇਸ਼ ਨੂੰ ਸੁਣਨਾ ਪਵੇਗਾ, ਮਨ ਨੂੰ ਰੰਗ ਪਰਮੇਸ਼ਰ ਫਿਰ ਚਾੜੇਗਾ। ਪਰ ਦੁਨੀਆਂ ਇਸ ਤੋਂ ਉਲਟ ਜਾਂਦੀ, ਉਲਟ ਉਹ ਪਤਾ ਕੀ ਕਹਿੰਦੀ ਹੈ? ਕਹਿੰਦੀ ਹੈ ਇਹ ਪਹਿਲਾਂ ਰੱਬ ਸਾਡਾ ਮਨ ਸ਼ੁੱਧ ਕਰੇ ਅਤੇ ਫਿਰ ਅਸੀਂ ਗੁਰਦੁਆਰੇ ਜਾਵਾਂਗੇ। ਪਹਿਲਾਂ ਸਾਨੂੰ ਰੱਬ ਗੁਰਦੁਆਰੇ ਖੜੇ, ਫਿਰ ਅਸੀਂ ਗੱਲ ਸੁਣਾਂਗੇ। ਹੱਦੋ ਗਈ ਹੈ। ਦੱਸ, ਰੱਬ ਵੱਡਾ ਕਿ ਤੂੰ ਵੱਡਾ? ਰੱਬ ਨੇ ਤੈਥੋਂ ਕੁਝ ਲੈਣਾ ਕਿ ਤੂੰ ਰੱਬ ਤੋਂ ਲੈਣਾ? ਤੈਥੋਂ ਨਾ ਰੱਬ ਨੇ ਕੋਈ ਫਸਲ ਵਢਾਉਣੀ, ਨਾ ਫੈਕਟਰੀ ਚਲਾਉਣੀ, ਨਾ ਕੋਈ ਕਾਰਖਾਨਾ ਚਲਾਉਣਾ, ਰੱਬ ਨੂੰ ਤਾਂ ਲੋੜ ਨਹੀਂ। ਰੱਬ ਨੇ ਤਾਂ ਤੈਥੋਂ ਪੈਸੇ ਵੀ ਨਹੀਂ ਲੈਣੇ। ਇਹਦੇ ਜਿਹੜੇ ਪੈਸੇ ਰੱਬ ਦੀ ਗੋਲਕ ਵਿੱਚ ਪਾਉਂਦੇ, ਇਹ ਵੀ ਲੰਗਰ ਰੂਪ ਵਿੱਚ ਅਸੀਂ ਵੀ ਛੱਕ ਜਾਂਦੇ ਹਾਂ। ਰੱਬ ਤਾਂ ਨਹੀਂ ਖਾਂਦਾ, ਅਸੀਂ ਉਹ ਖਾ ਲੈਂਦੇ, ਇਹ ਤਾਂ ਅਸੀਂ ਉਹ ਛੱਕ ਲੈਂਦੇ, ਅਸੀਂ ਉਹ ਲੈ ਲੈਂਦੇ ਹਾਂ। ਇਹ ਰੱਬ ਦੇ ਦਰਬਾਰ ਤੇ ਦੁੱਧ ਤੇ ਬਟਰ ਸਭ ਕੁਝ ਆਇਆ ਹੋਇਆ, ਫਲ ਫਰੂਟ ਤੇ ਜੂਸ ਰੱਬ ਥੋੜੇ ਛਕਦਾ? ਇਹ ਤੇ ਰੱਬ ਦਾ ਨਾਮ ਜਪਣ ਵਾਲੇ, ਇਹ ਫਿਰ ਅਸੀਂ ਮੁੜ ਘੁੜ ਕੇ ਛਕ ਲੈਂਦੇ ਹਾਂ। ਅਸੀਂ ਉਹ ਲਿਆਂਦਾ, ਅਸੀਂ ਉਹ ਛਕ ਲਿਆ, ਜਾਂ ਇਉਂ ਕਹਿ ਦੇਣਾ ਤੁਸੀਂ ਲਿਆਂਦਾ ਅਸੀਂ ਛਕ ਲਿਆ, ਰੱਬ ਨੇ ਤਾਂ ਨਹੀਂ ਛਕਿਆ। ਇਹ ਤੇ ਜੇ ਅਸੀਂ ਸ਼ਰਧਾ ਪਿਆਰ ਨਾਲ ਕਿਤੇ ਰੱਬ ਦਾ ਨਾਂ ਲੈ ਲਵਾਂਗੇ ਤੇ ਰੱਬ ਨੇ ਭੋਗ ਜ਼ਰੂਰ ਲਾ ਲੈਣਾ। ਜੇ ਨਾ ਵੀ ਰੱਬ ਭੋਗ ਲਾਓ ਤੇ ਉਹਨੇ ਭੁੱਖੇ ਨਹੀਂ ਮਰ ਜਾਣਾ, ਉਹਨੂੰ ਕੋਈ ਭੁੱਖ ਨਹੀਂ। ਉਹ ਤੇ ਸਾਡੇ ਪਿਆਰ ਤੇ ਸ਼ਰਧਾ ਦਾ ਬੱਝਾ ਹੋਇਆ ਭੋਗ ਜ਼ਰੂਰ ਲਾ ਲਓ, ਤੇ ਸਿੱਖ ਦੀ ਭਾਵਨਾ ਪੂਰੀ ਕਰਨੀ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਹੇ। ਹੇ ਇਨਸਾਨ, ਪਹਿਲੇ ਤੂੰ ਗੁਰੂ ਚਰਨਾਂ ਵਿੱਚ ਪਹੁੰਚ, ਗੁਰੂ ਦੇ ਸ਼ਬਦ ਉਪਦੇਸ਼ ਨੂੰ ਸੁਣ, ਫਿਰ ਉਹ ਪਰਮੇਸ਼ਰ ਆਪਣੇ ਆਪ ਤੇਰੇ ਮਨ ਨੂੰ ਨਾਮ ਦਾ ਰੰਗ ਚਾੜੇਗਾ। ਉਹ ਚੜਿਆ ਹੋਇਆ ਰੰਗ
ਮਨ ਤਨ ਰੱਤਾ ਰਸਨਾ ਰੰਗ ਚਲੂਲੀ,
ਮਨ ਤੇ ਤਨ ਇਹ ਵੀ ਨਾਮ ਰੰਗ ਵਿੱਚ ਰਤਿਆ ਗਿਆ, ਰੰਗਿਆ ਗਿਆ, ਰੰਗ ਚੜ ਗਿਆ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਰਤਿਆ ਗਿਆ, ਰੰਗਿਆ ਗਿਆ, ਰਸਨਾ ਰੰਗ ਚਲੂਲੀ। ਇਹ ਜਿਹੜੀ ਰਸਨਾ ਹੈ, ਇਹ ਵੀ ਗਾੜੇ ਚੂਹ ਚੂਹੇ ਰੰਗ ਦੇ ਵਿੱਚ ਰੰਗੀ ਗਈ ਹੈ। ਹਾਂਜੀ,
ਪੈ ਭਾਏ ਰੰਗ ਚੜਾਵਣਿਆ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਪਰਮੇਸ਼ਰ ਦਾ ਭੈ ਆਪਣੇ ਹਿਰਦੇ ਵਿੱਚ ਰੱਖ, ਫਿਰ ਭਾਏ ਰੰਗ ਪ੍ਰੇਮ ਦੇ ਨਾਲ ਨਾਮ ਰੂਪੀ ਰੰਗ ਪਰਮੇਸ਼ਰ ਚਾੜ ਦੇਵੇਗਾ, ਅਥਵਾ ਪ੍ਰੇਮ ਰੂਪੀ ਰੰਗ ਵੀ ਚਾੜ ਦੇਵੇਗਾ।
ਓ ਵਾਰੀ ਜੀ, ਓ ਵਾਰੀ,
ਮੈਂ ਬਲਿਹਾਰ ਜਾਵਾਂ ਆਪ ਜੀ ਦੇ ਉੱਪਰੋਂ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਮੈਂ ਬਲਿਹਾਰ ਜਾਵਾਂ, ਮੈਂ ਸਦਕੇ ਜਾਵਾਂ ਉਸ ਤੋਂ। ਕਿਸ ਤੋਂ? ਸਤਿਗੁਰੂ ਜੀ।
ਨਿਰਭਉ ਮਨ ਵਸਾਵਣਿਆ,
ਜਿਸ ਨੇ ਨਿਰਭਉ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ, ਮੈਂ ਉਸ ਤੋਂ ਸਦਕੇ ਜਾਵਾਂ।
ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ,
ਆਈਏ ਗੁਰੂ ਦੀ ਕਿਰਪਾ ਨਾਲ ਹੈ, ਕਿਰਪਾ ਵਾਲਿਆਂ ਨੇ ਉਸ ਨਿਰਭਉ ਪ੍ਰਭੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ।
ਸਿੱਖ ਭਉ ਜਲ ਸ਼ਬਦ ਤਰਾਵਣਿਆ,
ਤੇ ਗੁਰੂ ਦੇ ਉਪਦੇਸ਼ ਸ਼ਬਦ ਦੁਆਰਾ ਇਹ ਸੰਸਾਰ ਸਮੁੰਦਰ ਤੋਂ ਤਰਾ ਦਿੱਤਾ ਹੈ ਪ੍ਰਭੂ ਨੇ, ਉਹਨਾਂ ਗੁਰਮੁਖਾਂ ਨੂੰ ਡੁੱਬਣ ਨਹੀਂ ਦਿੱਤਾ ਹੈ ਇਸ ਸੰਸਾਰ ਸਮੁੰਦਰ ਦੇ। ਪਦਾਰਥਾਂ ਰੂਪੀ ਪਾਣੀ ਤ੍ਰਿਸ਼ਨਾ ਵਿਕਾਰਾਂ ਵਿੱਚ ਨਹੀਂ ਡੁੱਬੇ ਤਰ ਗਏ ਉਹ।
ਮਨਮੁਖ ਮੁਗਧ ਕਰਹਿ ਚਤੁਰਾਈ,
ਮਨ ਦੀਆਂ ਮਰਜ਼ੀਆਂ ਕਰਨ ਵਾਲਾ ਮਨਮੁਖ ਮੂਰਖ ਚਤੁਰਾਈਆਂ ਕਰਦਾ ਹੈ, ਮੂਰਖ ਦੀ ਤਰ੍ਹਾਂ ਆਪਣੀਆਂ ਚਤੁਰਾਈਆਂ ਕਰਦਾ ਹੈ। ਜਿਸ ਤਰ੍ਹਾਂ ਮੂਰਖ ਬੰਦਾ ਨਾ, ਉਹ ਇਹ ਨਹੀਂ ਸਮਝਦਾ ਵੀ ਮੇਰੀ ਮੂਰਖਤਾਈ ਨੂੰ ਅਗਲਾ ਸਮਝ ਰਿਹਾ, ਉਹ ਆਪਣੀ ਚਤੁਰਾਈ ਵਿਖਾਉਂਦਾ, ਪਰ ਉਹ ਇਹ ਨਹੀਂ ਸਮਝਦਾ ਵੀ ਮੇਰੀ ਮੂਰਖਤਾਈ ਨੂੰ ਇਹ ਸਮਝ ਰਿਹਾ ਕਿਉਂਕਿ ਖੁਦ ਮੂਰਖ ਹੈ। ਜਿਹੜਾ ਮੂਰਖ ਹੈ ਉਹ ਆਪਣੇ ਆਪ ਨੂੰ ਮੂਰਖ ਨਹੀਂ ਨਾ ਮੰਨਦਾ। ਇੱਕ ਵਾਰ ਪਾਗਲਖਾਨੇ ਦਾ ਉਦਘਾਟਨ ਹੋਇਆ ਤੇ ਉੱਥੇ ਬਹੁਤ ਸਾਰੇ ਮੂਰਖ ਬੰਦੇ ਪਾਗਲਖਾਨੇ ਵਿੱਚ, ਉਹਨਾਂ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਵੀ ਸੀ, ਕੋਈ ਚੰਗਾ ਸਿਆਣਾ ਸੀ, ਪਰ ਉਹਦਾ ਵੀ ਵਿਚਾਰੇ ਦਾ ਦਿਮਾਗ ਹਿੱਲ ਗਿਆ ਤੇ ਉਸ ਨੂੰ ਦਾਖਲ ਕਰਵਾਇਆ। ਤੇ ਉਸ ਪਾਗਲਖਾਨੇ ਦਾ ਉਦਘਾਟਨ ਕਰਨ ਵਾਸਤੇ ਪੰਡਿਤ ਜਵਾਹਰ ਲਾਲ ਨਹਿਰੂ ਚਲੇ ਗਿਆ ਤੇ ਉਸ ਨੂੰ ਦਿਖਾਇਆ ਜਾ ਰਿਹਾ ਵੀ ਇਹ ਦੇਖੋ ਜੀ, ਆਹ ਪਾਗਲ ਹੈ, ਸ਼ਦਾਈ ਹੈ, ਇਹਨੂੰ ਇਹ ਗੱਲ ਹੋ ਗਈ ਹੈ। ਤੇ ਉਸ ਸਿਆਣੇ ਦੇ ਪਾਸ ਵੀ ਲੈ ਗਏ, ਕਹਿੰਦੇ ਜੀ ਇਹ ਬਹੁਤ ਪੜ੍ਹਿਆ ਲਿਖਿਆ ਬੰਦਾ, ਪਰ ਦੇਖੋ ਕੁਦਰਤ ਦਿਮਾਗ ਹਿੱਲ ਗਿਆ। ਜਦੋਂ ਜਵਾਹਰ ਲਾਲ ਨਹਿਰੂ ਨੂੰ ਸਮਝਾ ਰਹੇ ਸੀ ਨਾ, ਤੇ ਉਹ ਪਾਗਲ ਅੱਗੋਂ ਕਹਿਣ ਲੱਗਾ, ਕਹਿੰਦਾ ਇਹ ਕੌਣ ਹੈ? ਉਹ ਕਹਿੰਦੇ ਵੀ ਇਹ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਪੰਡਿਤ ਜਵਾਹਰ ਲਾਲ ਨਹਿਰੂ। ਤੇ ਉਹ ਪਾਗਲ ਪਤਾ ਕੀ ਕਹਿੰਦਾ? ਉਹ ਕਹਿੰਦਾ ਦੋ ਕੁ ਮਹੀਨੇ ਇਹਨੂੰ ਵੀ ਦਾਖਲ ਕਰਵਾ ਦਿਓ ਵੀ ਬਿਲਕੁਲ ਠੀਕ ਠਾਕ ਹੋ ਜਾਵੇਗਾ, ਦੋ ਮਹੀਨੇ ਦਾਖਲ ਕਰਵਾ ਦਿਓ। ਇਸ ਪਾਗਲ ਜਿਹੜਾ ਉਹ ਇਹ ਕਦੇ ਨਹੀਂ ਸਮਝਦਾ ਵੀ ਮੈਂ ਪਾਗਲ ਹਾਂ, ਉਹ ਦੂਸਰੇ ਨੂੰ ਪਾਗਲ ਸਮਝਦਾ ਤੇ ਦੂਸਰੇ ਨੂੰ ਪਾਗਲ ਕਰਨ ਵਾਸਤੇ ਬੋਲ ਬੋਲਦਾ, ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਮੇਰੀ ਪਾਗਲਤਾਈ ਨੂੰ ਅਗਲਾ ਸਮਝ ਰਿਹਾ, ਇਸ ਨੂੰ ਪਤਾ ਨਹੀਂ ਕਿਉਂਕਿ ਖੁਦ ਪਾਗਲ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਮਨਮੁੱਖ ਗੁਰੂ ਦੇ ਨਾਲ ਕੋਈ ਚਤਰਾਈ ਕਰੇ ਜਾਂ ਗੁਰਮੁਖਾਂ ਨਾਲ ਕਰੇ ਤੇ ਸਮਝ ਲੈਣਾ, ਉਹ ਵੀ ਉਹ ਮੂਰਖ ਹੈ, ਪਾਗਲ ਹੈ। ਕਿਉਂਕਿ ਕਰਹਿ ਚਤਰਾਈ, ਆਪਣੀ ਚਤਰਾਈ ਵਿਖਾਉਂਦਾ ਮਨਮੁੱਖ ਦੇ ਰੂਪ ਵਿੱਚ ਹੋਣੇ ਕਰਕੇ।
ਨਾਤਾ ਧੋਤਾ ਥਾਏ ਨਾ ਪਾਈ,
ਜੇ ਐਸਾ ਬੰਦਾ ਭਲਾ ਬਾਲਾ ਨਹਾ ਧੋ ਵੀ ਲਵੇ ਨਾ ਤੇ ਕਹਿੰਦੇ ਉਹਦਾ ਨਹਾਤਾ ਧੋਤਾ ਵੀ ਕਬੂਲ ਨਹੀਂ ਪੈਣਾ, ਉਹ ਭਾਵੇਂ ਕਿਸੇ ਰੂਪ ਵਿੱਚ ਵੀ ਨਾ ਲਵੇ। ਤਿੰਨ ਕੁ ਬੰਦਿਆਂ ਦਾ ਝਗੜਾ ਹੋ ਗਿਆ ਆਪਸ ਵਿੱਚ। ਇੱਕ ਕਹਿੰਦਾ ਜੀ ਤੇਰਾ ਤੇ ਕੁੱਤਾ ਇਸ਼ਨਾਨ ਹੈ, ਦੂਸਰਾ ਕਹਿੰਦਾ ਤੇਰਾ ਝੋਟਾ ਇਸ਼ਨਾਨ ਹੈ। ਫਿਰ ਨਿਰਣਾ ਹੋਣ ਲੱਗ ਪਿਆ, ਕਹਿੰਦਾ ਵੀ ਮੇਰਾ ਝੋਟਾ ਇਸ਼ਨਾਨ ਕਿਵੇਂ ਹੈ? ਕਹਿੰਦੇ ਵੀ ਝੋਟੇ ਦਾ ਕੰਮ ਹੈ ਜਦੋਂ ਮੋਟਰ ਚੱਲਦੀ ਹੋਵੇ ਨਾ ਤੇ ਪਿੰਡਾ ਗਿੱਲਾ ਹੋਵੇ ਭਾਵੇਂ ਨਾ ਹੋਵੇ ਸਿਰ ਅੱਗੇ ਕਰ ਦਿੰਦਾ, ਭਾਈ ਪਿੰਡਾ ਤੁਹਾਡਾ ਭਿੱਜੇ ਚਾਹੇ ਨਾ ਭਿੱਜੇ ਪਹਿਲਾਂ ਤੇ ਸਿਰ ਚ ਪਾਣੀ ਪਾਉਣਾ, ਕੇਸੀ ਇਸ਼ਨਾਨ ਕਰਨਾ, ਇਸ ਕਰਕੇ ਤੁਹਾਡਾ ਝੋਟਾ ਇਸ਼ਨਾਨ ਹੈ। ਉਹ ਕਹਿੰਦਾ ਠੀਕ ਹੈ, ਤੇਰਾ ਕੁੱਤਾ ਇਸ਼ਨਾਨ ਹੈ। ਤੇ ਕੁੱਤਾ ਸਾਰਾ ਛੱਪੜ ਲੰਘ ਜਾਏ, ਸਾਰਾ ਸਰੋਵਰ ਲੰਘ ਜਾਏ, ਸਿਰ ਚ ਨਹੀਂ ਪਾਣੀ ਪੈਣ ਦਿੰਦਾ ਭਾਵੇਂ ਸਾਰੇ ਸਰੋਵਰ ਦੇ ਵਿੱਚੋਂ ਦੀ ਲੰਘ ਜਾਵੇ, ਤੁਹਾਡਾ ਕੁੱਤਾ ਇਸ਼ਨਾਨ। ਇੱਕ ਤੀਸਰਾ ਸੀ ਕੋਲ, ਉਹ ਕਹਿੰਦਾ ਪੰਜ ਇਸ਼ਨਾਨਾ ਮਹਾਂ ਗਿਆਨਾ ਨਿਤ ਨਹਾਉਣ ਦੇ ਨਿਦਰੀ। ਤੇ ਭਾਵੇਂ ਇਸ ਤਰ੍ਹਾਂ ਦੇ ਇਸ਼ਨਾਨ ਪਾਉਣ ਵਾਲੇ ਹੋਰ ਵੀ ਪੰਜ ਸੱਤ ਕਿਸਮਾਂ ਦੇ ਇਕੱਠੇ ਹੋ ਜਾਣ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਭਈ ਜੇ ਤਾਂ ਮਨ ਨੂੰ ਕੋਈ ਨਾਮ ਦਾ ਰੰਗ ਚੜਿਆ, ਕੋਈ ਗੁਰੂ ਦੀ ਗੱਲ ਸੁਣੀ ਹੈ, ਕੋਈ ਗੁਣ ਪੈਦਾ ਕੀਤਾ, ਫਿਰ ਤੇ ਪੰਜ ਇਸ਼ਨਾਨਾਂ ਵੀ ਪ੍ਰਵਾਨ ਹੋ ਜਾਓ। ਫਿਰ ਭਾਵੇਂ ਪੰਜ ਇਸ਼ਨਾਨਾਂ ਕਰਕੇ ਵੀ ਗੁਰੂ ਕੀ ਸੰਗਤ ਬੈਠ ਗਏ, ਉਹ ਵੀ ਪ੍ਰਵਾਨ ਹੋ ਜਾਓ। ਨਹੀਂ ਤਾਂ ਪਾਤਸ਼ਾਹ ਜੀ ਕਹਿੰਦੇ ਨਹਾਤਾ ਥੋਤਾ ਥਾਏ ਨਾ ਪਾਈ, ਚਾਹੇ ਤੂੰ ਕੁੱਤਾ ਇਸ਼ਨਾਨ ਕਰ ਲੈ, ਚਾਹੇ ਝੋਟਾ ਇਸ਼ਨਾਨ ਕਰ ਲੈ, ਚਾਹੇ ਹੋਰ ਕੋਈ ਪੰਜਾਂ ਸੱਤਾਂ ਕਿਸਮਾਂ ਦੇ ਕਰ ਲੈ, ਉਹ ਥਾਂ 'ਚ ਨਹੀਂ ਪੈਣਾ, ਕਬੂਲ ਨਹੀਂ ਪੈਣਾ। ਕਿਉਂਕਿ ਕਈ ਤਾਂ ਪਾਣੀ ਨਾਲ ਬੱਝੇ ਹੋਏ ਗੁਰੂ ਦੀ ਬਾਣੀ ਨੂੰ ਵੀ ਉਲਟ ਪਾਸੇ ਲੈ ਜਾਂਦੇ, ਉਹ ਕਹਿੰਦੇ ਇਹ ਜਿਉਂਦਿਆਂ ਮੋਇਆਂ ਤਾਂ ਗਤ ਹੋਵੇ ਜੇ ਸਿਰ ਪਾਈਐ ਪਾਣੀ। ਕਹਿੰਦੇ ਜੀ ਗਤ ਦਾ ਅਰਥ ਹੈ ਮੁਕਤੀ, ਜਿਉਂਦਿਆਂ ਤੇ ਮਰਿਆਂ ਤਾਂ ਮੁਕਤ ਹੋਈਦਾ ਜੇ ਸਿਰ ਚ ਪਾਣੀ ਪਾਈਏ, ਜਿਉਂਦਿਆਂ ਮੋਇਆਂ ਤਾਂ ਗਤ ਹੋਵੇ ਜੇ ਸਿਰ ਪਾਈਐ ਪਾਣੀ। ਸਿਰ ਚ ਪਾਣੀ ਪਾਵਾਂਗੇ ਤਾਂ ਹੀ ਮੁਕਤ ਹੋਣਾ, ਇਸ ਕਰਕੇ ਕੇਸੀ ਇਸ਼ਨਾਨ ਹੀ ਰੋਜ਼ ਕਰਨਾ ਚਾਹੀਦਾ।
ਕੇਸੀ ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਉਹ ਨਾ ਹੋਵੇ ਵੀ ਨਿਤਨੇਮ ਕੀਤਾ ਹੀ ਨਹੀਂ ਤੇ ਕੇਸੀ ਇਸ਼ਨਾਨ ਕਰਕੇ 2 ਵਜੇ ਤੇ ਮੁੜ ਕੇ ਫਿਰ ਉਸੇ ਵੇਲੇ ਸੌਂ ਗਿਆ, 2:30 ਵਜੇ ਸੌਂ ਗਿਆ, 2 ਵਜੇ ਉੱਠਿਆ ਇਸ਼ਨਾਨ ਕੀਤਾ, 2:30 ਵਜੇ ਸੌਂ ਗਿਆ, ਉਹਦੇ ਨਾਲ ਤੇ ਤੂੰ ਬਾਣੀ ਪੜ੍ਹਦਾ ਰਹਿੰਦੋ ਭਾਵੇਂ ਪੰਛਣਾ ਨਹੀਂ ਕਰ ਲੈਂਦੋ, ਉਹ ਕੇਸੀ ਇਸ਼ਨਾਨ ਨਾਲੋਂ ਜ਼ਿਆਦਾ ਕੀਮਤੀ। ਕੀਮਤ ਤਾਂ ਬਾਣੀ ਦੀ ਆ, ਨਾਮ ਦੀ ਹੈ। ਹੁਣ ਕਈਆਂ ਦੀ ਵਿਚਾਰ ਹੁੰਦੀ ਹੈ, ਕਹਿੰਦੇ ਇਹ ਜੀ ਇਹ ਅਗਰਬੱਤੀ ਬੁੱਝ ਗਈ ਤੇ ਪਾਠ ਖੰਡਨ ਹੋ ਗਿਆ, ਤੇ ਕਈਆਂ ਦਾ ਖਿਆਲ ਹੈ ਵੀ ਜੇ ਅਗਰਬੱਤੀ ਜਗਾ ਦਿੱਤੀ ਤੇ ਮਨਮੁਖਤਾਈ ਹੋ ਗਈ ਹੈ। ਨਾ, ਅਗਰਬੱਤੀ ਬੁੱਝ ਜਾਣ ਤੇ ਪਾਠ ਖੰਡਨ ਹੋ ਜਾਣਾ, ਤੇ ਜੇ ਅਗਰਬੱਤੀ ਕਿਤੇ ਨਹੀਂ ਜਗਾਈ ਗਈ ਤੇ ਤਾਂ ਵੀ ਖੰਡਨ ਨਹੀਂ ਹੋ ਜਾਣਾ। ਅਗਰਬਾਤੀ ਤੇ ਇੱਕ ਗੁਰੂ ਦੇ ਸਤਿਕਾਰ ਵਾਸਤੇ ਹੈ, ਫਲ ਤਾਂ ਬਾਣੀ ਨੇ ਦੇਣਾ, ਗੁਰਬਾਣੀ ਦਾ। ਅਗਰਬੱਤੀ ਤੇ ਸਤਿਕਾਰ ਵਾਸਤੇ ਹੈ। ਕਈ ਕਹਿੰਦੇ ਜੇ ਜੋਤ ਜਗਾ ਦਿੱਤੀ ਤੇ ਪਾਠ ਬਾਹਮਣੀ ਮੱਤ ਹੋ ਜਾਓ, ਜੇ ਦੇਸੀ ਘਿਓ ਦੀ ਜੋਤ ਜਗਾ ਦਿੱਤੀ ਨਾ, ਬਾਹਮਣੀ ਮੱਤ ਹੋ ਜਾਓ। ਜਿਹੜਾ ਇਸ ਤਰ੍ਹਾਂ ਕਹੇ ਉਹਨੂੰ ਕਹੋ ਪਹਿਲਾਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਂ ਸੱਜੇ ਹੱਥ ਦੀ ਮੋਟੀ ਜੋਤ ਜਗ ਰਹੀ ਹੈ ਪਹਿਲਾਂ ਤੇ ਉੱਥੇ ਜਾ ਕੇ ਦਰਸ਼ਨ ਕਰ, ਫਿਰ ਦੂਜੇ ਤਖਤਾਂ ਤੇ ਜਾ ਕੇ ਦਰਸ਼ਨ ਕਰ। ਤੇ ਜੇ ਸਾਡੇ ਤਖਤਾਂ ਦੇ ਉੱਪਰ ਜੋਤਾਂ ਜਗ ਰਹੀਆਂ ਤੇ ਤੂੰ ਵੱਡਾ ਗੁਰੂ ਨੇ ਕਲੰਕ ਕਿੱਥੋਂ ਨਵਾਂ ਜੰਮ ਪਿਆ, ਅਖੇ ਮਨਮਤ ਹੋ ਜਾਓ। ਜੇ ਜੋਤ ਜਗ ਗਈ ਮਨਮਤ ਹੋ ਜਾਓ, ਬਾਹਮਣੀ ਮਤ ਹੋ ਜਾਓ। ਤੇ ਕਈਆਂ ਦਾ ਖਿਆਲ ਹੈ ਵੀ ਜੇ ਖੰਡ ਪਾਠ ਚੱਲਦੇ ਤੇ ਜੋਤ ਬੁੱਝ ਗਈ ਨਾ ਤੇ ਪਾਠ ਖੰਡਨ ਹੋ ਜਾਓ। ਫਲ ਜੋਤ ਨੇ ਨਹੀਂ ਦੇਣਾ, ਫਲ ਗੁਰਬਾਣੀ ਨੇ ਦੇਣਾ। ਜੋਤ ਤਾਂ ਗੁਰੂ ਦੇ ਸਤਿਕਾਰ ਵਾਸਤੇ ਹੈ। ਦੇਸੀ ਘਿਓ ਦੀ ਜੋਤ ਜਗਦੀ ਹੈ, ਸੁਗੰਧੀ ਹੈ। ਦੇਸੀ ਘਿਓ ਬਲਦਾ ਹੋਵੇ ਸੁਗੰਧੀ ਹੈ। ਦੇਸੀ ਘਿਓ ਬਲਦਾ ਹੋਵੇ, ਇਨਸਾਨ ਦੇ ਅੰਦਰੋਂ ਜਿਹੜੇ ਗੰਦੇ ਜਰਾਸੀਮ ਹੁੰਦੇ ਨੇ ਉਹ ਘਿਓ ਦੀ ਦੇਸੀ ਘਿਓ ਦੀ ਜੋਤ ਵਿੱਚ ਜਲਦੇ ਜਾਂਦੇ ਨੇ। ਜਲੰਧਰ ਦੇ ਵੱਡੇ ਡਾਕਟਰ ਨੇ SMO ਨੇ TV ਵਿੱਚ ਦੱਸਿਆ, ਆ ਥੋੜੇ ਜਿਹੇ ਦਿਨ ਪਿੱਛੇ ਹੋਏ ਨੇ, ਕਿ ਜਿੱਥੇ ਦੇਸੀ ਘਿਓ ਦਾ ਦੀਵਾ ਬਲਦਾ ਹੋਵੇ ਗੰਦੇ ਜਰਾਸੀਮ ਉਹਦੇ ਵਿੱਚ ਸੜਦੇ ਜਾਂਦੇ ਨੇ। ਜੇ ਮਿੱਟੀ ਤੇ ਤੇਲ ਦੀ ਬੱਤੀ ਬਣਾ ਜਗਾ ਦਿਓ ਤਾਂ ਮਿੱਟੀ ਦਾ ਤੇਲ ਜਨਮ ਦਿੰਦਾ ਗੰਦੇ ਅੰਸੂਆਂ ਨੂੰ। ਬੰਨੇ ਨੂੰ ਤਾਬਿਆ ਬੈਠਿਆਂ ਹਵਾ ਸਰਦੀ ਹੈ, ਮੂੰਹ ਚੋਂ ਹਵਾ ਬਾਹਰ ਨਿਕਲ ਰਹੀ ਹੈ, ਇਹਦੇ ਚ ਵੀ ਹਵਾੜ ਹੈ। ਦੇਸੀ ਘਿਓ ਸਾਰੇ ਨੂੰ ਸਾਫ਼ ਸੁਥਰਾ ਵਾਤਾਵਰਨ ਨੂੰ ਕਰੀ ਜਾਂਦੀ ਹੈ। ਤੇ ਦੱਸੋ ਮਾੜੀ ਗੱਲ ਕੀ ਹੋ ਗਈ ਹੈ? ਕੋਈ ਮਾੜੀ ਗੱਲ ਨਹੀਂ। ਫਲ ਜੋਤ ਨੇ ਨਹੀਂ ਦੇਣਾ, ਫਲ ਗੁਰੂ ਕੀ ਬਾਣੀ ਨੇ ਦੇਣਾ। ਜੋਤ ਤਾਂ ਗੁਰੂ ਦੇ ਸਤਿਕਾਰ ਵਾਸਤੇ ਹੈ। ਮੁਕਤ ਪਾਣੀ ਤੇ ਕੇਸੀ ਇਸ਼ਨਾਨ ਨੇ ਨਹੀਂ ਕਰਨਾ, ਮੁਕਤ ਕਰਨਾ ਗੁਰੂ ਕੀ ਬਾਣੀ ਨੇ। ਕੇਸੀ ਇਸ਼ਨਾਨ ਗੁਰੂ ਦੇ ਸਤਿਕਾਰ ਵਾਸਤੇ ਹੈ। ਇੱਕ ਲਿਬੜਿਆ ਤਿਬੜਿਆ ਬੱਚਾ ਹੋਵੇ ਨਾ, ਉਹਦਾ ਨੱਕ ਵਗਦਾ ਹੋਵੇ, ਉਹਦੀ ਅੱਖਾਂ ਦੀ ਗਿੱਡ ਹੋਵੇ, ਤੇ ਮਾਂ ਨੂੰ ਵੀ ਚੁੱਕਣ ਨੂੰ ਚਿੱਤ ਨਹੀਂ ਕਰਦਾ, ਉਹ ਵੀ ਕਹਿੰਦੀ ਕੁੜੀਏ ਪਹਿਲਾਂ ਇਹਨੂੰ ਨੁਹਾ ਫੇਰ ਮੈਂ ਚੁੱਕਾਂਗੀ। ਬਾਪੂ ਵੀ ਕਹਿੰਦਾ ਇਹ ਮੇਰੀ ਗੋਦੀ ਚ ਬੈਠਦੇ ਨੂੰ ਫੇਰ ਚੁੱਕਾਂਗਾ, ਪਹਿਲਾਂ ਇਹਨੂੰ ਸਾਫ਼ ਸੁਥਰਾ ਕਰੋ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਦੁਆਰੇ ਬੈਠਣ ਲੱਗਿਆ ਵੀ ਸਾਫ਼ ਸੁਥਰੇ ਹੋਵਾਂਗੇ, ਗੁਰੂ ਸਾਨੂੰ ਗੋਦੀ ਵਿੱਚ ਬਿਠਾਵੇਗਾ, ਸਾਨੂੰ ਲਾਇਕ ਕਰੇਗਾ ਨਾ। ਇਸ਼ਨਾਨ ਨੇ ਮੁਕਤ ਨਹੀਂ ਕਰਨਾ। ਇਸ਼ਨਾਨ ਤਾਂ ਬਾਣੀ ਦਾ ਸਤਿਕਾਰ ਹੈ, ਸਿਮਰਨ ਦਾ ਸਤਿਕਾਰ ਹੈ, ਗੁਰਦੁਆਰੇ ਦਾ ਸਤਿਕਾਰ ਹੈ। ਤੇ ਹੁਣ ਉਹਨਾਂ ਨੇ ਅਰਥ ਕਰ ਲਿਆ ਹੈ, ਮੋਇਆਂ ਮੋਇਆਂ ਜੀਵਦਿਆਂ ਤਾਂ ਗਤ ਹੋਵੇ ਜੇ ਸਿਰ ਪਾਈਆ ਪਾਣੀ। ਤੇ ਜੇ ਅੱਗੇ ਪੰਕਤੀ ਆ ਗਈ, ਜਲ ਕੈ ਮੱਜਣ ਜੇ ਗਤ ਹੋਵੇ ਨਿਤ ਨਿਤ ਮਿੰਡ ਘਨਾਵਾ, ਉਹਦਾ ਕੀ ਅਰਥ ਕਰੋਗੇ? ਕਹਿੰਦੇ ਜੇ ਕੇਸੀ ਨਹਾਉਣ ਵਾਲੇ ਮੁਕਤ ਹੋਣਾ ਤੇ ਡੱਡੂ ਰਹਿੰਦੇ ਪਾਣੀ ਚ ਨੇ, ਫਿਰ ਸਾਰੇ ਉਹ ਹੀ ਮੁਕਤ ਹੋ ਜਾਣ। ਰਹੋ ਵਿਚਾਰ। ਇਸੇ ਕਰਕੇ ਬਚਨ ਕੀਤੇ ਨੇ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸਿੱਖ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਨਹੀਂ ਸੁਣਦਾ, ਉਹਨਾਂ ਚਿਰ ਗੱਲ ਬਣਦੀ ਨਹੀਂ। ਸੁਣੋ ਵਿਚਾਰ, ਗੁਰੂ ਕੀ ਪ੍ਰੇਮ ਦੇ ਸਹਿਤ ਨਾਤਾ ਧੋਤਾ ਥਾਏ ਨਾ ਪਾਏ। ਭਾਈ ਉਹਦੀ ਨੇਤੀ ਧੋਤੀ ਕੀਤੀ ਹੋਈ ਵੀ ਕਬੂਲ ਨਹੀਂ ਪ੍ਰਭੂ ਨੂੰ। ਜੇ ਚਤੁਰਾਈਆਂ ਵਡਿਆਈਆਂ ਕਰਦਾ ਵੀ ਸਵੇਰੇ ਚਤੁਰਾਈ ਦੇ ਨਾਲ 3 ਵਜੇ ਨਹਾ ਕੇ ਕਛਹਿਰਾ ਗਿੱਲਾ ਕਰਕੇ ਪਾਤਾ, ਨੇਤਨੇ ਵੀ ਕੀਤਾ ਕੋ ਨਹੀਂ, ਤੇ ਮੁੜ ਕੇ ਤੂੰ ਸੌਂ ਗਿਓ ਵੀ ਮੇਰੀ ਕਥਾ ਕੀਰਤਨ ਦੀ ਡਿਊਟੀ 7 ਵਜੇ ਆ, 7 ਵਜੇ ਆਪੇ ਮੈਂ ਫੇਰ ਉੱਠ ਪਊ। ਜੇ ਕੋਈ ਪੁੱਛੂਗਾ ਤੇ ਕਹਾਂਗਾ ਕਛਹਿਰਾ ਗਿੱਲਾ ਦੇਖ ਲਓ ਤੇ ਮੈਂ ਇਸ਼ਨਾਨ ਕੀਤਾ ਹੋਇਆ। ਤੇ ਕਹਿੰਦੇ ਇਹ ਵੀ ਇੱਕ ਚਤੁਰਾਈ ਹੈ, ਉਹਦੇ ਨਾਲ ਤੂੰ 3 ਵਜੇ ਦੀ ਜਗ੍ਹਾ 5 ਵਜੇ ਉੱਠ ਪੈਂਦੋ, ਪਾਠ 2 ਜਪਜੀ ਸਾਹਿਬ ਦੇ ਕਰ ਲੈਂਦੋ, ਉਹਦੀ ਜ਼ਿਆਦਾ ਕੀਮਤ ਸੀ। ਇਸ ਵਾਸਤੇ ਪਾਤਸ਼ਾਹ ਜੀ ਕਹਿੰਦੇ ਐਸਾ ਚਤੁਰਾਈ ਨਾਲ ਨਹਾਤਾ ਧੋਤਾ ਕਬੂਲ ਨਹੀਂ ਹੈ। ਜਿਹੋ ਜਿਹਾ ਅਗਿਆਨਤਾ ਵਿੱਚ ਆਇਆ ਸੀ ਨਿਕੰਮਿਆਂ ਉਹੋ ਜਿਹਾ ਹੀ ਚਲੇ ਗਿਆ ਅਗਿਆਨਤਾ ਦੇ ਸਹਿਤ।
ਅਵਗਣ ਪਛੋਤਾਵਣਿਆ
ਅਵਗਣ ਦੇ ਪਾਪ ਕਰ ਕਰਕੇ ਜਦੋਂ ਮਿਲਿਆ ਗੁਰੂ ਵੱਲੋਂ ਦੁੱਖ ਫਿਰ ਪਛਤਾਉਣਾ ਪਊ ਤੈਨੂੰ।
ਮਨਮੁਖ ਅੰਧੇ ਕਿਸੂ ਨਾ ਛੁਜੈ
ਮਨਮੁਖ ਅੰਨੇ ਅਗਿਆਨੀ ਨੂੰ ਕੁਝ ਸੁਝਦਾ ਹੀ ਨਹੀਂ ਪਰਮਾਰਥ।
ਮਰਨ ਲਿਖਾਏ ਆਏ ਨਹੀਂ ਬੁਝੈ
ਮਰਨਾ ਲਿਖਾ ਕੇ ਆਏ ਨੇ ਮਰਨ ਲਿਖਾਏ ਮੰਡਲ ਮਹਿ ਆਏ ਉੱਥੇ ਮਰਨਾ ਲਿਖਾ ਕੇ ਆਏ ਨਹੀਂ ਬੁਝੈ ਇੱਥੇ ਮੌਤ ਨੂੰ ਸਮਝਦੇ ਨਹੀਂ ਕੁਝ ਵੀ ਡਰਦੇ ਨਹੀਂ ਵੀ ਅਸੀਂ ਵੀ ਮਰਨਾ ਕਿਤੇ ਮਰ ਜਾਣਾ ਨਾ। ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਂਡੋ ਚਲਤੇ ਦੂਜਿਆਂ ਨੂੰ ਮਾਰਦਾ ਆਪ ਸਮਝਦਾ ਨਹੀਂ ਵੀ ਮੈਂ ਵੀ ਮਰ ਜਾਣਾ ਨਹੀਂ ਸੁਝੈ ਇੱਥੇ ਪਰਮੇਸ਼ਰ ਦੇ ਨਾਮ ਨੂੰ ਬੁਝਾ ਬੁਝਦੇ ਸਮਝਦੇ ਨਹੀਂ।
ਮਨਮੁਖ ਕਰਮ ਕਰੇ ਨਹੀਂ ਪਾਏ
ਇਸ ਵਾਸਤੇ ਮਨਮੁਖ ਦੇ ਕੀਤੇ ਹੋਏ ਕਰਮ ਪ੍ਰਵਾਨਗੀ ਵਿੱਚ ਨਹੀਂ ਪੈਂਦੇ। ਨਾਮ ਜਪਣ ਤੋਂ ਬਿਨਾਂ ਮਨੁੱਖਾ ਜਨਮ ਆਇਆ ਸੀ ਪਸ਼ੂਆਂ ਦੀ ਤਰ੍ਹਾਂ ਨਿਸਫਲ ਹੀ ਗਵਾ ਲਿਆ।
ਸੱਚ ਕਰਨੀ ਸ਼ਬਦ ਹੈ ਸਾਰ
ਇਹ ਜਿਹੜੀ ਸੱਚ ਕਰਨੀ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਜੋ ਸੱਚੇ ਨਾਮ ਦੀ ਕਰਨੀ ਕਮਾਈ ਕਰਨੀ ਇਹ ਸ੍ਰੇਸ਼ਟ ਹੈ। ਸ਼ਬਦ ਉਪਦੇਸ਼ ਦੁਆਰਾ ਜੋ ਸੱਚ ਨੂੰ ਕਮਾਉਣਾ ਹੈ ਇਹ ਸਾਰ ਹੈ ਸ੍ਰੇਸ਼ਟ।
ਪੂਰਾ ਗੁਰ ਪਾਈਐ ਮੋਖ ਦੁਆਰ
ਪੂਰਨ ਸਤਿਗੁਰਾਂ ਤੋਂ ਮੁਕਤੀ ਦਾ ਦਰਵਾਜ਼ਾ ਗੁਰਮੁਖੋਂ ਪ੍ਰਾਪਤ ਹੋਵੇਗਾ।
ਅਨਦਿਨ ਬਾਣੀ ਸ਼ਬਦ ਸੁਣਾਏ
ਜੋ ਗੁਰਮੁਖ ਪਿਆਰੇ ਹਨ ਰਾਤ ਦਿਨੇ ਉਪਦੇਸ਼ ਬਾਣੀ ਨੂੰ ਸੁਣਾਉਣਾ ਕਰਦੇ ਹਨ।
ਸੱਚ ਰਾਤੇ ਰੰਗ ਰੰਗਾਵਣਿਆ
ਕਿਉਂਕਿ ਉਹ ਸੱਚੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਹਨ। ਉਹਨਾਂ ਸੱਚਿਆਂ ਸੁੱਚਿਆਂ ਨੂੰ ਜੋ ਉਹਨਾਂ ਦਾ ਮਨ ਨਾਮ ਰੰਗ ਦੇ ਵਿੱਚ ਰੰਗ ਦਿੱਤਾ ਗਿਆ ਹੈ ਆਪਣੇ ਆਪ ਨੂੰ ਰੰਗਾ ਲਿਆ ਹੈ ਜਿਨ੍ਹਾਂ ਨੇ ਉਹ ਰਾਤ ਦਿਨ ਉਪਦੇਸ਼ ਬਾਣੀ ਸੁਣਾਉਂਦੇ ਰਹਿੰਦੇ ਹਨ।
ਰਸਨਾ ਹਰ ਰਸ ਰਾਤੀ ਰੰਗ ਲਾਏ
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਉਹਨਾਂ ਦੀ ਰਸਨਾ ਹਰੀ ਨਾਮ ਰੰਗ ਦੇ ਵਿੱਚ ਰੱਤੀ ਹੋਈ ਹੈ ਰਾਤ ਨੇ।
ਮਨ ਤਨ ਮੋਹਿਆ ਸਹਿਜ ਸੁਭਾਏ
ਤਾਹੀਓ ਸੁਤੇ ਸਿੱਧ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਲੋਕ ਮੋਹ ਜਾਂਦੇ ਮੋਹ ਧੋ ਜਾਂਦੇ ਸਤਿਕਾਰ ਕਰਦੇ ਹਨ।
ਸਹਿਜੇ ਪ੍ਰੀਤਮ ਪਿਆਰਾ ਸਮਾਵੈ
ਸਹਿਜੇ ਪ੍ਰੀਤਮ ਪਿਆਰਾ
ਪਿਆਰਾ
ਉਹਨਾਂ ਗੁਰਮੁਖ ਪਿਆਰਿਆਂ ਨੇ ਉਸ ਪ੍ਰੀਤਮ ਨੂੰ ਸਹਿਜੇ ਸੁਤੇ ਸਿੱਧੀ ਉਸ ਪਿਆਰੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
ਸਹਿਜ ਮਿਲਾ ਬਣਿਆ
ਅਥਵਾ ਸਹਿਜੇ ਪ੍ਰੀਤਮ ਪਿਆਰਾ ਪਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਅਸੀਂ ਸੁਤੇ ਹੀ ਆਪਣੇ ਪਿਆਰੇ ਪ੍ਰੀਤਮ ਗੁਰੂ ਅੰਗਦ ਦੇਵ ਜੀ ਨੂੰ ਪਾਇਆ ਪ੍ਰਾਪਤ ਕਰ ਲਿਆ ਤੇ ਸਹਿਜੇ ਗਿਆਨ ਦੁਆਰਾ ਜੋ ਸਹਿਜ ਸ਼ਾਂਤੀ ਸਰੂਪ ਪਰਮਾਤਮਾ ਸੀ ਉਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਮਿਲਾ ਦਿੱਤਾ।
ਜਿਸ ਅੰਦਰ ਰੰਗ ਸੋਈ ਗੁਣ ਗਾਵੈ
ਜਿਸ ਦੇ ਅੰਦਰ ਪ੍ਰੇਮ ਹੈ ਉਹ ਹੀ ਪਰਮੇਸ਼ਰ ਦੇ ਗੁਣ ਗਾਉਂਦਾ ਹੈ।
ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ
ਤਾਂ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਕੇ ਪਿਆਰੇ ਆਤਮ ਸੁਖ ਦੇ ਵਿੱਚ ਸਮਾ ਜਾਂਦਾ ਆਤਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਹਿਜੇ ਸੁਖ ਦੇ ਵਿੱਚ ਸਮਾਈ ਹੈ ਉਸਦੀ।
ਹੋ ਬਲਿਹਾਰੀ ਸਦਾ ਤਿੰਨ ਬਿੱਟ ਹੋ
ਮੈਂ ਬਲਿਹਾਰ ਜਾਵਾਂ ਉਹਨਾਂ ਦੇ ਉੱਪਰੋਂ
ਗੁਰ ਸੇਵਾ ਚਿੱਤ ਲਾਵਣਿਆ
ਜੋ ਗੁਰੂ ਦੀ ਸੇਵਾ ਵਿੱਚ ਆਪਣਾ ਚਿੱਤ ਲਾਉਂਦੇ ਹਨ
ਸੱਚਾ ਸੱਚੋ ਸੱਚ ਭਤੀਜਾ
ਉਹ ਸੱਚਾ ਪਰਮੇਸ਼ਰ ਸੱਚ ਬੋਲਣ ਵਾਲੇ ਤੇ ਸੱਚੇ ਨਾਮ ਜਪਣ ਵਾਲਿਆਂ ਦੇ ਉੱਪਰ ਭਤੀਜਾ ਭਰੋਸਾ ਕਰਦਾ ਹੈ।
ਗੁਰ ਪ੍ਰਸਾਦ ਦੇ ਅੰਦਰ ਭੀਜੈ
ਗੁਰੂ ਦੀ ਪ੍ਰਸਾਦ ਕਿਰਪਾ ਵਾਲਿਆਂ ਦੇ ਉੱਪਰ ਉਸ ਪਰਮਾਤਮਾ ਦਾ ਦਿਲ ਭਿਜਦਾ ਹੈ ਜੀ।
ਬੈਸ ਸੁਥਾਨ ਹਰ ਗੁਣ ਗਾਵ ਹੈ
ਉਹ ਸ੍ਰੇਸ਼ਟ ਸਥਾਨ ਸਤਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਦੀ ਨਿਸ਼ਾਨੀ ਹੈ।
ਆਪੇ ਕਰ ਸਤ ਮਨਾ ਬਣਿਆ
ਫੇਰ ਉਹ ਸਤ ਤ੍ਰੇਈ ਕਾਲ ਬਾਅਦ ਸਰੂਪ ਪਰਮੇਸ਼ਰ ਨੂੰ ਮਨਾਉਣਾ ਕਰਦੇ ਹਨ।
ਜਿਸ ਨੂੰ ਨਜ਼ਰ ਕਰੇ ਸੋ ਪਾਏ
ਜਿਹਦੇ ਤੇ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਸਵਾਲੀ ਨਿਗਾਹ ਨਾਲ ਵੇਖਿਆ ਭਾਈ ਉਸਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ।
ਗੁਰ ਪ੍ਰਸਾਦੀ ਹਉਮੈ ਜਾਏ
ਉਹ ਗੁਰੂ ਦੀ ਪ੍ਰਸਾਦ ਦੀ ਪ੍ਰਸਾਦ ਕਿਰਪਾ ਵਾਲਿਆਂ ਪ੍ਰਸਾਦੀਆਂ ਨੇ ਆਪਣੀ ਹੰਗਤਾ ਨੂੰ ਗਵਾ ਲਿਆ ਹਿਰਦੇ ਵਿੱਚੋਂ ਉਹਨਾਂ ਦੀ ਹੰਗਤਾ ਜਾਏ ਚਲੇ ਗਈ।
ਨਾਨਕ ਨਾਮ ਬਸੈ ਮਨ ਅੰਤਰ।
ਸਤਿਗੁਰੂ ਤੀਸਰੇ ਨਾਨਕ ਜੀ ਫਰਮਾਉਂਦੇ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ,
ਦਰ ਸੱਚੈ ਸੋਭਾ ਪਾਵਣ,
ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਗੁਰੂ ਕੇ ਪਿਆਰੇ ਸੱਚੀ ਸੋਭਾ ਨੂੰ ਪ੍ਰਾਪਤ ਕਰਦੇ ਹਨ। ਇਹਨਾਂ ਬਾਰੇ ਬਚਨ ਹਨ, ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ ਹਾਂ, ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀ। ਭੁੱਲਾਂ ਚੁੱਕਾਂ ਦੀ ਮੁਆਫ਼ੀ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੋ। ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਹੈ, ਦਰ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਕਰਨੀਆਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।